दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास याही कुल ते प्रगट होए ताही कुल को नाम कुन द्वादस गुरिंद कहो मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोविंद सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि तुरकां दी फौज चढ़ के आ गई है। लोहगढ़ दे किले दे सिख ने आण के अर्ज कीते सच्चे पातशाह जी तोप हुंदी ते चंगा सी। सतगुरां ने हुक्म कीता कि जिहड़ी लक्कड़ सुकी खोखली पई है उहनूं तोप दी जगह ते रख लो, उहदे विच बारूद दी जगह ते धूल मिट्टी भर के ते गोलियां दी जगह दे उत्ते इट्टां रोड़े पत्थर भर के चला दिओ। सिखां ने प्रतीत करके उसे तरीके दे नाल उस तोप नूं चलाया। ग्रंथाकार भाई संतोख सिंह जी दसदे सन कि मन नूं बिजली मुनारे ते कड़की है, इस तरह वो जिहड़ी तोप है ना वो गरज के चली। कल इथों तक कथा पहुंची सी, अज इथों अगे मैं प्रारंभ करदा। चढ़ी चौंप चित भर भर ताही छोरे गोरे होए गिर जाही। ग्रंथाकार भाई संतोख सिंह जी लिखदे ने कि सारयां नूं बड़ी चौंप चढ़ी है, बड़ा चा चढ़िया है, मानो कि उहदे विच इट्टां रोड़े भर देंदे ने जदों चलाउंदे ने ते मानो उही इट्टां रोड़े गोले बन के चलदे ने। शाह सैन बड़ कपट अरंबा किम सुध होई मान या चंबा। जदों गोलियां दी आवाज आई ते जिहड़ी तुरकां दी सेना सी उहनां ने मानो के बहुत ही ज्यादा अचंबा मन्निया, हैरानी वाली गल मन्नी क्योंकि उहनां ने ते कपट धारण कीता होया सी। इस करके एक दूजे नूं कहिंदे ने किम सुध होई कि साडे आउण दी इहनां नूं खबर किवें पहुंच गई। नाहे तसुपत परे गहले हैं बिना जंग ते काज बने हैं। तुरक एक दूजे नूं कहिंदे ने कि जेकर साडे आउण दी खबर ना लगदी ते मानो सुत्यां पियां नूं ही असीं धर लैणा सी, मार लैणा सी, फड लैणा सी ते बगैर ही मानो के जंग लड़न तों साडा कम बन जाणा सी। पोर होत गोर बाज समेत गहले चालत आनंद समेत। कहिंदे ने कि सवेर होण दे नाल ही बाज दे समेत गुरु नूं कैद कर लेना सी ते मानो के फड के लाहौर दे विच लै जाणा सी। सो नहीं दगा पायो सुध पाई जिनो अगारी तोप चलाई। मानो कि वो जरा दगा है, वो जरी साड़ी चुस्ती चलाकी सी वो कामयाब नहीं हुई, इन्हां नूं ते पहला ही खबर लग गई है, इसे करके अगों उन्हां ने तोप चलाई। अब तौ सन पर चोब हनी जै पर जंग गाड़ो सुध दीजै। उस वेले जरा सारयां दा वड्डा जरनैल है फौज दा मुखलस खां, ਉਸ ਨੇ ਸਾਰਿਆਂ ਨੂੰ ਆਖਿਆ ਕਿ ਹੁਣ ਮੰਨੋ ਕਿ ਨਗਾਰਿਆਂ ਦੇ ਉੱਤੇ ਚੋਟਾਂ ਲਾਈਆਂ ਜਾਣ ਤੇ ਮੰਨੋ ਕਿ ਸਾਰਿਆਂ ਨੂੰ ਖਬਰ ਦੇ ਦਿਓ ਕਿ ਵੱਡਾ ਜੰਗ ਇੱਥੇ ਲੜਿਆ ਜਾਏਗਾ। ਇਮੇ ਔਰ ਤੇ ਸਭ ਕਪਟ ਨਿਵਾਰਾ, ਸਨਮੁਖ ਭਏ ਕ੍ਰੋਧ ਵੱਡ ਤਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਮੰਨੋ ਕਿ ਉਹਨਾਂ ਨੇ ਜਿਹੜਾ ਸੋਚਿਆ ਹੋਇਆ ਕਪਟ ਸੀ ਕਿ ਬਗੈਰ ਹੀ ਪਤਾ ਦਿੱਤੇ ਤੋਂ ਅਸੀਂ ਹਮਲਾ ਕਰ ਦਾਂਗੇ, ਉਹਨੂੰ ਦੂਰ ਕਰ ਦਿੱਤਾ ਤੇ ਮੰਨੋ ਪ੍ਰਗਟ ਰੂਪ ਦੇ ਵਿੱਚ ਸਾਹਮਣੇ ਹੋ ਕੇ ਉਹਨਾਂ ਨੇ ਯੁੱਧ ਲੜਨ ਦੀ ਚਾਹ ਕੀਤੀ। ਹਨੀ ਚੋ ਵਪਾਰੀ ਸੋ ਤੌਂਸਾ ਤੁੰਕਾਰੇ, ਵੱਡੇ ਵੀਰ ਬਾਂਕੇ ਬਕੈ ਮਾਰ ਮਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਗਾਰੇ ਦੇ ਉੱਤੇ ਚੋਟਾਂ ਨੂੰ ਲਾ ਦਿੱਤਾ ਗਿਆ ਹੈ, ਧੌਂਸਾ ਫਿਰ ਬਹੁਤ ਜ਼ੋਰ ਦੇ ਨਾਲ ਖੜਕਿਆ ਹੈ, ਵੱਡੇ ਜਿਹੜੇ ਸੂਰਬੀਰ ਬਾਂਕੇ ਯੋਧੇ ਨੇ ਉਹ ਮੰਨੋ ਕਿ ਮਾਰ ਲੋ ਫੜ ਲੋ ਦੀਆਂ ਆਵਾਜ਼ਾਂ ਕਰਦੇ ਨੇ। ਕਲਾ ਪੈ ਜੜੇ ਮੋੜ ਤੋੜੇ ਤੁਖੰਤੇ, ਚਲਾਈ ਤੁਫੰਗ ਪਪੂ ਕੇ ਪਖੰਤੇ। ਉਸ ਵੇਲੇ ਮੰਨੋ ਕਿ ਕਲਾ ਨੂੰ ਜੋੜ ਜੋੜ ਕੇ, ਤੋੜਿਆਂ ਨੂੰ ਤੁਖਾ ਤੁਖਾ ਕੇ, ਬੰਦੂਕਾਂ ਮੰਨੋ ਕਿ ਬਹੁਤ ਸਾਰੀਆਂ ਚਲਾਈਆਂ ਗਈਆਂ ਨੇ, ਬੰਦੂਕਾਂ ਅੱਗ ਦੇ ਭਬੂਕੇ ਪਕਦੀਆਂ। ਨਿਸਾਪੁਰ ਅੰਧੇਰਾ ਹੋਇਓ ਗੁਬਾਰਾ, ਉੱਠੀ ਤੂਰ ਪੂਰਨ ਛਯੋ ਗੈਨ ਸਾਰਾ। ਮੰਨੋ ਕਿ ਨਿਸਾ ਬਹੁਤ ਜ਼ਿਆਦਾ, ਰਾਤ ਬਹੁਤ ਜ਼ਿਆਦਾ ਗਾੜੀ ਹੈ, ਕਾਲੀ ਹੈ, ਮੰਨੋ ਕਿ ਰਾਤ ਵੇਲੇ ਹਨੇਰੇ ਵਿੱਚ ਗੁਬਾਰ ਹੋ ਗਿਆ ਹੈ, ਔਰ ਇਸ ਤੋਂ ਇਲਾਵਾ ਮੰਨੋ ਕਿ ਧੂਲ ਤੇ ਮਿੱਟੀ ਦੇ ਨਾਲ ਸਾਰਾ ਜਿਹੜਾ ਆਕਾਸ਼ ਹੈ ਨਾ ਉਹ ਢੱਕਿਆ ਗਿਆ। ਨਾ ਦੀਸੈ ਕਛੂ ਆਪ ਹਾਥੈ ਪਸਾਰੇ, ਪਲੀਤਾ ਪਖੇ ਤੇ ਮਲੀਨ ਨਿਹਾਰੇ। ਮੰਨੋ ਕਿ ਆਪਣਾ ਹੱਥ ਪਸਾਰਿਆ ਵੀ ਹਨੇਰੇ ਦੇ ਵਿੱਚ ਨਹੀਂ ਦਿਸਦਾ, ਜਿਹੜੇ ਪਲੀਤੇ ਨੇ ਉਹ ਮੰਨੋ ਕਿ ਤੁਖਦੇ ਤੁਖਦੇ ਥੋੜੇ ਥੋੜੇ ਦਿਖਾਈ ਦਿੰਦੇ ਨੇ ਹਨੇਰੇ ਦੇ ਵਿੱਚ। ਦਿਸ਼ਾ ਤਾਹੇ ਤਾਕ ਚਲਾਵੈ ਤੁਫੰਗੇ, ਭਰੈ ਫੇਰ ਛੋਰੈ ਬੜੇ ਬੇਗ ਸੰਗੇ। ਦਿਸ਼ਾ ਨੂੰ ਤੱਕ ਤੱਕ ਕੇ ਚਲਾਉਂਦੇ ਨੇ ਤੁਫੰਗਾਂ ਨੂੰ, ਬੰਦੂਕਾਂ ਨੂੰ, ਮੰਨੋ ਕਿ ਫੇਰ ਜਦੋਂ ਖਾਲੀ ਹੋ ਜਾਂਦੀਆਂ ਨੇ ਬੰਦੂਕਾਂ ਤੇ ਫੇਰ ਕਾਹਲੀ ਦੇ ਨਾਲ ਫੇਰ ਗੋਲੀਆਂ ਭਰ ਕੇ ਫੇਰ ਚਲਾਉਂਦੇ ਨੇ। ਕੜਾ ਕਾੜ ਨਾਦ ਉਠਿਓ ਇੱਕ ਵਾਰੀ, ਇਤੇ ਲੋਹ ਕੋਟੰਗ ਬਕੇ ਮਾਰ ਮਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੜਾ ਕਾੜ ਦੀ ਜਿਹੜੀ ਆਵਾਜ਼ ਹੈ ਇੱਕ ਵਾਰ ਬਹੁਤ ਹੀ ਜ਼ਿਆਦਾ ਉੱਚੀ ਹੋਈ ਹੈ, ਦੂਸਰੇ ਪਾਸੇ ਮੰਨੋ ਕਿ ਲੋਹਗੜ੍ਹ ਦੇ ਵਿੱਚ ਜਿਹੜੇ ਸਤਿਗੁਰਾਂ ਦੇ ਸੂਰਮੇ ਡਟੇ ਨੇ ਉਹ ਵੀ ਮੰਨੋ ਕਿ ਮਾਰ ਲੋ ਕਹਿੰਦੇ ਨੇ। ਬੜੀ ਕਾਠ ਕੀ ਤੋਪ ਚੋਂ ਪੈ ਚਲਾਵੇ, ਬੜੇ ਚੋਂਗ ਬਾਂਦੇ ਜਹਾਂ ਛਤਰੂ ਆਵੇ। ਤੇ ਸਿੰਘਾਂ ਦੇ ਕੋਲ ਜਿਹੜੀ ਕਾਠ ਦੀ ਲੱਕੜ ਦੀ ਤੋਪ ਹੈ ਉਹਨੂੰ ਖੁਸ਼ੀ ਦੇ ਨਾਲ ਚਲਾਉਂਦੇ ਨੇ। ਬੜੇ ਚੋਂਗ ਬਾਂਦੇ ਜਹਾਂ ਛਤਰੂ ਆਵੇ ਕਹਿਣ ਤੋਂ ਪਾਵੇ ਹੈ ਕਿ ਬੜੀਆਂ ਟੋਲੀਆਂ ਬੰਨ ਕੇ ਜਿੱਥੇ ਛਤਰੂ ਆਉਂਦੇ ਨੇ ਉੱਥੇ ਤੋਪ ਦਾ ਗੋਲਾ ਦਾਗਦੇ ਨੇ। ਪਖਾਣ ਕੇਈ ਟੰਗ ਬਣੇ ਤਾਹੇ ਗੋਰੇ, ਲਗੇ ਅੰਗ ਪੰਗੇ ਉੱਠੇ ਸੂਰ ਕੋਰੇ। ਮੰਨੋ ਕਿ ਇੱਟਾਂ ਤੇ ਜਿਹੜੇ ਪੱਥਰ ਉਸ ਤੋਪ ਦੇ ਵਿੱਚੋਂ ਚਲਾਏ ਜਾਂਦੇ ਨੇ ਉਹ ਮੰਨੋ ਕਿ ਗੋਲੇ ਬਣ ਕੇ ਅੱਗੇ ਵੜਦੇ ਨੇ, ਤੇ ਮੰਨੋ ਕਿ ਸੂਰਮਿਆਂ ਦੇ ਅੰਗਾਂ ਨੂੰ ਤੇ ਘੋੜਿਆਂ ਨੂੰ ਉਹ ਗੋਲੇ ਉਡਾਈ ਜਾਂਦੇ ਨੇ। ਮਲੇਸ਼ਨ ਸੈਨਾਪਤੀ ਜਾਣ ਐਸੇ, ਗੁਰੂ ਆਪ ਇਹਾਂ ਲੜੈ ਬੀਚ ਤੈਸੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੁਗਲ ਸਿਖਾਂ ਜਿਹੜਾ ਕਿ ਉਹਨਾਂ ਦੀ ਸੈਨਾ ਦਾ ਸੈਨਾਪਤੀ ਹੈ ਉਹਨੇ ਸਮਝਿਆ ਕਿ ਗੁਰੂ ਆਪ ਹੀ ਇਸ ਕਿਲੇ ਦੇ ਵਿੱਚ ਵੜਿਆ ਹੋਇਆ ਹੈ, ਤਾਂ ਕਰਕੇ ਮੰਨੋ ਕਿ ਸੂਰਮੇ ਇਸ ਤਰ੍ਹਾਂ ਲੜ ਰਹੇ ਨੇ।
ਕਰੋ ਕਿਉ ਨਾ ਹੱਲਾ ਗਹੋ ਬੇਗ ਜਾਈ, ਚਮੂ ਸੰਗ ਥੋਰੀ ਲੜੈ ਕੌਣ ਆਈ।
ਸੈਨਾਪਤੀ ਆਪਣੀ ਸਾਰੀ ਸੈਨਾ ਨੂੰ ਹੱਲਾਸ਼ੇਰੀ ਦਿੰਦਾ, ਕਹਿੰਦਾ ਕਿ ਗੁਰੂ ਕਿਲੇ ਦੇ ਵਿੱਚ ਬੈਠਾ ਹੋਇਆ, ਕਿਉਂ ਵੱਡਾ ਹੱਲਾ ਕਰਕੇ ਤੁਸੀਂ ਕਾਲੀ ਦੇ ਨਾਲ ਨਹੀਂ ਪੈਂਦੇ, ਮੰਨੋ ਕਿ ਚਮੂ ਤੇ ਫੌਜ ਤੇ ਇਹਨਾਂ ਦੇ ਕੋਲ ਥੋੜੀ ਹੈ, ਅੱਗੇ ਹੋਰ ਕੌਣ ਲੜੇਗਾ।
ਕਹੇ ਤੇ ਚਲੇ ਲੋਹ ਕੋਟਨ ਨਜੀਕਾ, ਛੁਟੈ ਬ੍ਰਿੰਦ ਗੋਰੀ ਮਚਿਓ ਜੁਦ ਨਿਕਾ।
ਜਦੋਂ ਸੈਨਾਪਤੀ ਨੇ ਇਸ ਤਰ੍ਹਾਂ ਦਾ ਹੁਕਮ ਕੀਤਾ, ਉਸ ਵੇਲੇ ਮੰਨੋ ਕਿ ਲੋਹਗੜ੍ਹ ਕਿਲੇ ਦੇ ਨਜ਼ਦੀਕ ਤੁਰਕਾਂ ਦੀ ਫੌਜ ਚਲੀ ਗਈ ਹੈ। ਬਹੁਤ ਸਾਰੀਆਂ ਗੋਲੀਆਂ ਉਸ ਵੇਲੇ ਚਲਾਈਆਂ ਗਈਆਂ ਤੇ ਮੰਨੋ ਕਿ ਸੁੰਦਰ ਵੱਡਾ ਯੁੱਧ ਮਚ ਗਿਆ।
ਲਾਇਓ ਕੇਰ ਸੈਨਾ ਕਨੀ ਘੂਮ ਆਈ, ਫਿਰੈ ਚਾਰ ਪਾਸੇ ਪਰੇ ਨਾ ਦਿਖਾਈ।
ਲੋਹਗੜ ਸਾਰੇ ਕਿਲੇ ਨੂੰ ਮਾਨੋ ਕੇ ਚਾਰ ਚੁਫੇਰੇ ਘੇਰਾ ਪਾ ਲਿਆ ਹੈ ਵੱਡੀ ਸੈਨਾ ਨੇ। ਮਾਨੋ ਕੇ ਚਾਰ ਚੁਫੇਰੇ ਬਹੁਤੀ ਸਾਰੀ ਸੈਨਾ ਹੈ, ਪਰੈ ਨਾ ਦਿਖਾਈ। ਚਾਰ ਪਾਸੇ ਪਰੈ ਨਾ ਦਿਖਾਈ, ਮਾਨੋ ਕੇ ਦੂਰ ਦੂਰ ਤੱਕ ਜਿਹੜੀ ਕਿਲੇ ਦੇ ਦੁਆਲੇ ਸੈਨਾ ਹੈ ਨਾ ਉਹ ਡਟ ਗਈ।
ਮਚਿਓ ਲੋਹਗੜ੍ਹ ਜੰਗ ਪਾਇਓ ਸ਼ਬਦ ਬਿਕਰਾਲ, ਮਨੋ ਪਾੜ ਤਾਨਾ ਪੁੱਜੇ ਤੜ ਪੜ ਪਈ ਬਿਸਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਮਾਨੋ ਕੇ ਲੋਹਗੜ੍ਹ ਦੇ ਕਿਲੇ ਦੇ ਦੁਆਲੇ ਵੱਡਾ ਜੰਗ ਮਚ ਗਿਆ ਹੈ। ਮਾਨੋ ਕੇ ਬਹੁਤ ਭਿਆਨਕ ਜੰਗ ਦੀਆਂ ਆਵਾਜ਼ਾਂ ਆਉਂਦੀਆਂ ਨੇ। ਜਿਸ ਤਰ੍ਹਾਂ ਭੱਠੀ ਦੇ ਵਿਚ ਦਾਣੇ ਪੁੱਜਦੇ ਹਨ, ਇਸ ਤਰ੍ਹਾਂ ਬੰਦੂਕਾਂ ਦੀਆਂ ਆਵਾਜ਼ਾਂ ਬਾਰ ਬਾਰ ਆ ਰਹੀਆਂ।
ਸੁਣ ਤਵੇ ਸ਼ਬਦ ਸ੍ਰੀ ਹਰਗੋਬਿੰਦ, ਮਨ ਮੇ ਸੋ ਜਾਣ ਦਲ ਹੈ ਬੇਲੰਦ।
ਜਦੋਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਆਈਆਂ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਆਵਾਜ਼ਾਂ ਨੂੰ ਸੁਣਿਆ ਤੇ ਮਨ ਦੇ ਵਿਚ ਜਾਣਿਆ ਕਿ ਬਹੁਤ ਵੱਡੀ ਫੌਜ ਜਿਹੜੀ ਹੈ ਨਾ ਉਹ ਚੜ ਕੇ ਆਈ।
ਨਿਕਸੇ ਨਕੇਤ ਤੇ ਵਹਿਰੇ ਆਏ, ਸਭ ਸ਼ਸਤਰ ਅੰਗ ਲੀਨੇ ਸਜਾਏ।
ਘਰ ਦੇ ਵਿਚੋਂ ਨਿਕਲ ਕੇ ਬਾਹਰ ਆਏ ਨੇ, ਸ਼ਸਤਰਾਂ ਤੇ ਵਸਤਰਾਂ ਨੂੰ ਆਪਣੇ ਅੰਗਾਂ ਦੇ ਉੱਤੇ ਸਤਿਗੁਰਾਂ ਨੇ ਸਜਾਇਆ।
ਸਭ ਸਨਾਦ ਬਾਦ ਹੋਇ ਆਏ ਸੂਰ, ਬੋਲਤ ਗਰੂਰ ਗੁਰ ਕੇ ਹਦੂਰ।
ਸਤਿਗੁਰਾਂ ਤੋਂ ਇਲਾਵਾ ਸਤਿਗੁਰਾਂ ਦੇ ਸ਼ਸਤਰ ਧਾਰੀ ਜਿਹੜੇ ਯੋਧੇ ਨੇ ਉਹ ਵੀ ਮਾਨੋ ਕੇ ਤਿਆਰ ਬਾਰ ਤਿਆਰ ਹੋ ਕੇ ਬਾਹਰ ਆਏ ਨੇ, ਸਤਿਗੁਰਾਂ ਦੇ ਕੋਲ ਪਹੁੰਚੇ ਨੇ ਔਰ ਮਾਨੋ ਕੇ ਗਰੂਰ ਦੇ ਨਾਲ ਸਤਿਗੁਰਾਂ ਦੇ ਕੋਲ ਇੰਜ ਬੋਲਦੇ ਨੇ।
ਕਹਿੰਦੇ ਨੇ ਅਬ ਬਿਲਮ ਕਹਾਂ ਆਗਿਆ ਸੁਦੇਹ, ਜਿਸ ਤੇ ਮਲੇਸ਼ ਗਨ ਮਾਰ ਲੇ ਹੋ।
ਸਤਿਗੁਰਾਂ ਦੇ ਸਿੰਘ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਦੇਰੀ ਕਿਉਂ ਲਾਉਂਦੇ ਹੋ, ਕਿਰਪਾ ਕਰਕੇ ਸਾਨੂੰ ਆਗਿਆ ਦਿਓ ਤਾਂ ਕਿ ਅਸੀਂ ਮਲੇਸ਼ਾਂ ਦਾ ਜਾ ਕੇ ਨਾਸ ਕਰ ਸਕੀਏ।
ਤਿਸ ਸਮੇ ਗੁਰੂ ਹੈ ਕਰ ਇਕੰਤ, ਮੁਖ ਸੁਪਾਟ ਹਕਾਰ ਕੀ ਨਸ ਮਤੰਤ।
ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਇਕਾਂਤ ਦੇ ਵਿਚ ਗਏ ਨੇ ਤੇ ਆਪਣੇ ਜਿਹੜੇ ਮੁਖੀ ਸਿੱਖ ਸੀ ਨਾ ਉਹਨਾਂ ਦੇ ਨਾਲ ਸਲਾਹ ਕਰਨ ਦੇ ਵਾਸਤੇ ਉਹਨਾਂ ਨੂੰ ਕੋਲ ਬੁਲਾਇਆ।
ਇੱਕ ਮਹਾਬਲੀ ਪੈਦਾ ਪਠਾਨ, ਕੋ ਨਹੀਂ ਵੀਰ ਤਿਸ ਕੇ ਸਮਾਨ।
ਕਵੀ ਜੀ ਲਿਖਦੇ ਨੇ ਕਿ ਵੱਖਰੇ ਰੂਪ ਦੇ ਵਿਚ ਸਤਿਗੁਰੂ ਜੀ ਆਪਣੇ ਸੈਨਾਪਤੀਆਂ ਦੇ ਨਾਲ ਵੱਡੇ ਸਿੰਘਾਂ ਦੇ ਨਾਲ ਕੁਝ ਸਲਾਹ ਕਰਨਾ ਚਾਹੁੰਦੇ ਨੇ, ਇਸ ਕਰਕੇ ਥੋੜਾ ਜਿਹਾ ਇਕਾਂਤ ਦੇ ਵਿਚ ਚਲੇ ਗਏ ਨੇ। ਇੱਕ ਤੇ ਬਲੀ ਪੈਂਦੇ ਖਾਂ ਹੈ ਜਿਹਨੂੰ ਸਤਿਗੁਰਾਂ ਨੇ ਆਪਣੇ ਕੋਲ ਬੁਲਾਇਆ ਹੈ, ਜਿਸ ਵਰਗਾ ਸੂਰਮਾ ਮਾਨੋ ਹੋਰ ਕੋਈ ਨਹੀਂ।
ਪੁਨ ਬਿਧੀ ਚੰਦ ਜੋਦਾ ਬਿਲੰਦ, ਲਖ ਦਾਵ ਕਾਵ ਔਰ ਨਾ ਮਿਨੰਦ।
ਤੇ ਇੱਕ ਮਾਨੋ ਕੇ ਬਿਧੀ ਚੰਦ ਵੱਡਾ ਯੋਧਾ ਹੈ ਜਿਹੜਾ ਮਾਨੋ ਕੇ ਵਧੀਆ ਦਾਵਾਂ ਨੂੰ ਤੇ ਵਧੀਆ ਕਾਵਾਂ ਨੂੰ ਜਾਣਦਾ ਹੈ, ਮਾਨੋ ਕੇ ਬਿਧੀ ਚੰਦ ਵਰਗਾ ਵੀ ਹੋਰ ਕੋਈ ਨਹੀਂ।
ਬਹੁ ਚਤਰ ਸ਼ਤਰ ਹਿਤ ਰਚ ਉਪਾਏ, ਛਲ ਲੇਤ ਛਿਨਕ ਮੈਂ ਕਰੈ ਦਾਏ।
ਮਾਨੋ ਕੇ ਬਿਧੀ ਚੰਦ ਜੀ ਐਸੇ ਨੇ ਜਿਹੜੇ ਬਹੁਤ ਸ੍ਰੇਸ਼ਟ ਬੁੱਧੀ ਦੇ ਮਾਲਕ ਨੇ ਔਰ ਮਾਨੋ ਕੇ ਸ਼ਤਰੂਆਂ ਨੂੰ ਮਾਰਨ ਦੇ ਵਾਸਤੇ ਵਧੀਆ ਰਚਦੇ ਨੇ ਯਤਨ। ਛਲ ਲੇਤ ਛਿਨਕ ਮੈਂ ਕਰੈ ਦਾਏ, ਮਾਨੋ ਕੇ ਦੂਸਰੇ ਦਾ ਛਲ ਚੱਲਣ ਨਹੀਂ ਦਿੰਦੇ, ਦੂਸਰੇ ਨੂੰ ਛਲ ਲੈਂਦੇ ਨੇ ਤੇ ਛਿਨਕ ਦੇ ਵਿਚ ਮਾਨੋ ਕੇ ਦਾ ਆਪਣਾ ਚਲਾ ਦਿੰਦੇ ਨੇ।
ਮੋਹਨ ਗੋਪਾਲ ਨਵਲੂ ਨਿਹਾਲ, ਇਹ ਚਤਰ ਸੂਰ ਚਾਤੁਰ ਬਿਸਾਲ।
ਭਾਈ ਮੋਹਨ, ਭਾਈ ਗੋਪਾਲ, ਭਾਈ ਨਵਲੂ ਤੇ ਭਾਈ ਨਿਹਾਲ, ਇਹ ਜਿਹੜੇ ਚਾਰ ਸੂਰ ਵੀਰ ਨੇ ਇਹ ਵੀ ਮਾਨੋ ਕੇ ਯੁੱਧ ਵਿਦਿਆ ਦੇ ਵਿਚ ਬੜੇ ਪ੍ਰਵੀਨ ਨੇ।
ਵਿਦਿਆ ਤੁਫਾਂਗ ਕੀ ਅਧਿਕ ਜਾਨ, ਰਿਪ ਸਮਖ ਦੇਖ ਕਰ ਦੇਣਾ ਜਾਣ। ਇਹ ਜਿਹੜੇ ਚਾਰੇ ਨੇ ਇਹ ਮਾਨੋ ਕੇ ਬੰਦੂਕ ਚਲਾਉਣ ਦੀ ਵਿਦਿਆ ਦੇ ਵਿੱਚ ਬੜੇ ਮਾਹਰ ਨੇ। ਮਾਨੋ ਕੇ ਜੇਕਰ ਵੈਰੀ ਇਹਨਾਂ ਦੇ ਸਾਹਮਣੇ ਆ ਜਾਵੇ ਤੇ ਉਹਨੂੰ ਮੁੜ ਕੇ ਘਰ ਜਾਣ ਨਹੀਂ ਦਿੰਦੇ। ਇੱਕ ਸਪੱਟ ਪੇਰਾਣਾ ਸ਼ਮਸ ਪੀਨ ਤੋਮਰ ਪ੍ਰਹਾਰ ਜਾਣੈ ਪ੍ਰਵੀਨ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਇੱਕ ਭਾਈ ਪੇਰਾਣਾ ਜੀ ਨੇ ਭਾਵ ਕੇ ਜਿਨ੍ਹਾਂ ਦੇ ਸਮਾਨ ਹੋਰ ਕੋਈ ਵੀ ਦੂਸਰਾ ਨਹੀਂ ਹੈ, ਜਿਹੜੇ ਕਿ ਮਾਨੋ ਬਰਛੇ ਦੇ ਪ੍ਰਹਾਰ ਕਰਨ ਦੇ ਵਿੱਚ ਬੜੇ ਚਤਰ ਨੇ, ਬੜੇ ਪ੍ਰਵੀਨ ਨੇ। ਪੁਣ ਕਰੈ ਖੜਗ ਕੇ ਦਾਵ ਕਾਵ ਜਬ ਸੁਣੈ ਜੰਗ ਚਿਤ ਹੋਵਾ ਚਾਵ। ਇਸ ਤੋਂ ਇਲਾਵਾ ਭਾਈ ਪੁਰਾਣਾ ਜੀ ਮਾਨੋ ਕੇ ਤਲਵਾਰਬਾਜ਼ੀ ਦੇ ਵਿੱਚ ਵੀ ਬੜੇ ਦਾਵਾਂ ਨੂੰ ਜਾਣਦੇ ਨੇ। ਜਦੋਂ ਮਾਨੋ ਕੇ ਜੰਗ ਸੁਣਿਆ ਤੇ ਉਹਨਾਂ ਦੇ ਮਨ ਦੇ ਵਿੱਚ ਚਾਅ ਪੈਦਾ ਹੋਇਆ। ਪੁਣ ਜੈਤ ਰੁਜਾਤੀ ਮਲਕ ਦੋਏ ਤੀਰਨ ਪ੍ਰਹਾਰ ਸ਼ਤਰੂ ਪਰੋਏ। ਇਸ ਤੋਂ ਇਲਾਵਾ ਭਾਈ ਜੈਤ ਤੇ ਜਾਤੀ ਮਲਕ ਇਹ ਦੋਵੇਂ ਜਿਹੜੇ ਕਿ ਤੀਰਾਂ ਦੇ ਪ੍ਰਹਾਰ ਕਰਨ ਦੇ ਵਿੱਚ ਬੜੇ ਮਾਹਰ ਨੇ, ਜਦੋਂ ਤੀਰ ਚਲਾਉਂਦੇ ਨੇ ਤੇ ਤੀਰਾਂ ਦੇ ਵਿੱਚ ਵੈਰੀਆਂ ਨੂੰ ਪਰੋ ਦਿੰਦੇ ਨੇ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਮੁਖੀ ਸਿੱਖਾਂ ਦਾ ਬਿਆਨ ਕਰਦੇ ਨੇ ਕਿ ਜਿਹੜੇ ਸਤਿਗੁਰਾਂ ਦੇ ਲਾਗੇ ਸਲਾਹ ਕਰਨ ਦੇ ਵਾਸਤੇ ਇਕੱਤਰ ਹੋਏ ਨੇ, ਇੱਕ ਪੈਂਦੇ ਖਾਂ ਹੈ, ਦੂਜਾ ਵਿਧੀ ਚੰਦ ਹੈ, ਮੋਹਨ ਗੋਪਾਲ ਨਵਲੂ ਤੇ ਨਿਹਾਲ, ਇਹ ਚਾਰ ਨੇ। ਇਸ ਤੋਂ ਇਲਾਵਾ ਭਾਈ ਪੁਰਾਣਾ ਜੀ ਨੇ ਔਰ ਇਸ ਤੋਂ ਇਲਾਵਾ ਜੈਤ ਔਰ ਮਲਕ ਇਹ ਦੋ ਨੇ। ਇਹ ਸਾਰੇ ਜਿਹੜੇ ਯੋਧੇ ਨੇ ਨਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਨੇ। ਇਤਿਆਦ ਸੁਪਟ ਗੁਰ ਤੀਰ ਆਏ ਹੈ ਪਰ ਅਰੋਹ ਥਿਤ ਕਿਤਕ ਥਾਏ। ਇਸ ਤਰ੍ਹਾਂ ਦੇ ਜਿਹੜੇ ਸ਼ਸਤਰਧਾਰੀ ਯੋਧੇ ਨੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਕੋਲ ਇਕੱਤਰ ਹੋਏ ਨੇ। ਤੋੜੇ ਤੁਖਾਏ ਬਣੇ ਸਾਵਧਾਨ ਵਿੱਚ ਤੁਪਕ ਬਰੂਦ ਗੁਲਕਾਂ ਠੁਕਾਣ। ਸਾਰਿਆਂ ਨੇ ਮਾਨੋ ਕੇ ਸਾਵਧਾਨਤਾ ਦੇ ਨਾਲ ਤੋੜਿਆਂ ਨੂੰ ਤੁਖਾਇਆ ਹੋਇਆ ਤੇ ਮਾਨੋ ਕੇ ਬੰਦੂਕਾਂ ਦੇ ਵਿੱਚ ਗੋਲੀਆਂ ਨੂੰ ਠੋਕਿਆ ਹੋਇਆ। ਪਟ ਕਿਤਕ ਦੁਗੁਲਕਾਂ ਵਿੱਚ ਪਾਏ ਕਰ ਰਾਖ ਤਿਆਰ ਹਾਥਨ ਉਠਾਏ। ਕਈ ਸਾਰੇ ਸਤਿਗੁਰਾਂ ਦੇ ਯੋਧੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਕੋਲ ਮਾਨੋ ਕੇ ਦੁਨਾਲੀ ਬੰਦੂਕਾਂ ਨੇ, ਜਿਨ੍ਹਾਂ ਦੇ ਵਿੱਚ ਮਾਨੋ ਕੇ ਦੋ ਦੋ ਗੋਲੀਆਂ ਉਹਨਾਂ ਨੇ ਭਰੀਆਂ ਹੋਈਆਂ ਨੇ, ਬਿਲਕੁਲ ਤਿਆਰ ਕਰਕੇ ਰੱਖੀਆਂ ਨੇ। ਨਿਜ ਸੈਨਾ ਪਤ ਸਤ ਗੁਰ ਹੇਰੇ ਸਾਦਰ ਕਰੇ ਬਠਾਵਣ ਨੇਰੇ। ਮਾਨੋ ਕੇ ਸਾਰੇ ਦੇ ਸਾਰੇ ਸਤਿਗੁਰਾਂ ਦੇ ਵੱਡੇ ਸੈਨਾਪਤੀ ਨੇ। ਇਹਨਾਂ ਸਾਰਿਆਂ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਤਿਕਾਰ ਦੇ ਨਾਲ ਆਪਣੇ ਕੋਲ ਬਿਠਾਇਆ ਸਲਾਹ ਕਰਨ ਦੇ ਲਈ। ਸਭ ਸੋ ਕਹਿਓ ਕਰੈ ਮਤ ਕੌਣ ਲਾਰਨ ਪਾਲੋ ਨਹੀਂ ਅੰਤਰ ਪਾਉਣ। ਸਾਰਿਆਂ ਨੂੰ ਸੁਣਾ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਰੇ ਦੱਸੋ ਕਿ ਕਿਹੜੀ ਗੱਲ ਕਰੀਏ। ਲੜਨ ਭਲੋ ਨਹੀਂ ਅੰਤਰ ਪਾਉਣ, ਮਾਨੋ ਕਿ ਘਰ ਦੇ ਵਿੱਚ ਰਹਿ ਕੇ ਜਿਹੜਾ ਲੜਨਾ ਹੈ ਨਾ ਉਹ ਚੰਗੀ ਗੱਲ ਨੇ। ਪੁਰ ਕੋ ਤਿਆਗ ਚਲੈ ਅਬ ਬਾਹਰ ਥਿਰ ਹੇਰ ਮੈਦਾਨ ਸੋ ਠਾਹਰ। ਸਤਿਗੁਰੂ ਜੀ ਕਹਿੰਦੇ ਨੇ ਕਿ ਪੁਰੀ ਨੂੰ ਘਰ ਨੂੰ ਛੱਡ ਕੇ ਬਾਹਰ ਚੱਲੀਏ ਤੇ ਬਾਹਰ ਮਾਨੋ ਕਿ ਮੈਦਾਨ ਦੀ ਜਗ੍ਹਾ ਤੇ ਜਾ ਕੇ ਆਪਾਂ ਡਟੀਏ। ਰਾਤ ਹਨੇਰੀ ਸੂਜਤ ਨਾਹੀ ਆਣ ਪਰਵੇਸ਼ ਰਿਪ ਘਰ ਮਾਹੀ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤ ਹਨੇਰੀ ਰਾਤ ਹੈ, ਕੁਝ ਸੁਝਦਾ ਨਹੀਂ ਹੈ, ਵੈਰੀ ਪ੍ਰਵੇਸ਼ ਕਰ ਜਾਵੇਗਾ ਆਪਣੇ ਘਰ ਦੇ ਵਿੱਚ। ਆਪਣੋ ਭਰ ਕਾ ਲਖਿਓ ਨਾ ਜਾਈ ਆਪਸ ਵਿਖੇ ਕਾਵ ਤਨ ਕਾਈ। ਹੁਣ ਸਤਿਗੁਰੂ ਜੀ ਨੇ ਦੋ ਵਿਚਾਰ ਪੇਸ਼ ਕੀਤੇ ਨੇ। ਪਹਿਲਾ ਵਿਚਾਰ ਇਹ ਹੈ ਕਿ ਘਰ ਦੇ ਵਿੱਚ ਲੜਨਾ ਚੰਗਾ ਨਹੀਂ ਹੈ, ਬਾਹਰ ਚਲੇ ਜਾਈਏ ਘਰੋਂ ਤੇ ਮੈਦਾਨ ਦੇ ਵਿੱਚ ਜਾ ਕੇ ਡਟੀਏ। ਪਰ ਮੈਦਾਨ ਦੇ ਵਿੱਚ ਡਟਣ ਦੇ ਨਾਲ ਵੀ ਮਾਨੋ ਕਿ ਹਾਨੀ ਹੈ, ਨੁਕਸਾਨ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਪੁਰੀ ਤੋਂ ਘਰ ਤੋਂ ਬਾਹਰ ਜਾਵਾਂਗੇ ਤੇ ਮਾਨੋ ਕਿ ਜਿਹੜੇ ਵੈਰੀ ਨੇ ਉਹ ਘਰ ਦੇ ਵਿੱਚ ਪ੍ਰਵੇਸ਼ ਕਰ ਜਾਣਗੇ। ਇਸ ਤੋਂ ਇਲਾਵਾ ਮਨੋ ਕਿ ਹਨੇਰੀ ਰਾਤ ਦੇ ਵਿਚ ਆਪਣਾ ਤੇ ਪਰਾਇਆ ਕੁਝ ਸਮਝ ਨਹੀਂ ਪੈਂਦਾ, ਇਸ ਕਰਕੇ ਮਾਨੋ ਕਿ ਆਪਸ ਦੇ ਵਿਚ ਹੀ ਜਿਹੜੇ ਜ਼ਖਮ ਨੇ ਨਾ ਉਹ ਸਰੀਰਾਂ ਤੇ ਖਾਵਾਂਗੇ ਜੇਕਰ ਬਾਹਰ ਜਾਵਾਂਗੇ। ਦੂਰ ਦੂਰ ਜੋ ਦਾ ਘਿਰ ਜਾਏ ਤਬ ਲਰ ਬੇ ਕੋ ਹੋਵੇ ਨਾ ਉਪਾਏ। ਤੇ ਮਾਨੋ ਕਿ ਜੇ ਵੱਖ ਵੱਖ ਹੋ ਕੇ ਲੜੀਏ ਤਾਂ ਦੂਰ ਦੂਰ ਹੋ ਕੇ ਯੋਧੇ ਵੈਰੀਆਂ ਦੇ ਵਿਚ ਘੇਰੇ ਜਾਣਗੇ। ਫਿਰ ਕਹਿੰਦੇ ਨੇ ਲੜਬੇ ਕੋ ਹੋਵੇ ਨਾ ਉਪਾਏ, ਤਾਂ ਵੀ ਜਿਹੜਾ ਲੜਨ ਦਾ ਉਪਾਅ ਹੈ ਨਾ ਉਹ ਚੰਗਾ ਨਹੀਂ। ਚੜੇ ਹਾਇਨ ਪਰ ਰਿਪ ਗਣ ਮਾਰ ਕਰੇ ਜੰਗ ਅਰ ਰਹੇ ਕਿਨਾਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਘੋੜਿਆਂ ਤੇ ਚੜ ਕੇ ਮਾਨੋ ਕੇ ਵੈਰੀਆਂ ਦੇ ਉੱਤੇ ਵਾਰ ਕਰਦੇ ਰਹੀਏ ਔਰ ਸਾਰੇ ਦੇ ਸਾਰੇ ਇਕੱਠੇ ਰਹੀਏ, ਮਾਨੋ ਕੇ ਵੱਖਰੇ ਵੀ ਰਹੀਏ ਤੇ ਉਹਨਾਂ ਦੇ ਵਿਚ ਰਲੇ ਵੀ ਰਹੀਏ, ਇਸ ਤਰੀਕੇ ਦੇ ਨਾਲ ਲੜਾਈ ਕਰੀਏ। ਪੁਰ ਮੈਂ ਲੜਨ ਦੋਸ਼ ਸਮੁਦਾਈ ਹਮਰੋ ਮਤ ਹੈ ਵੈਰ ਲੜਾਈ। ਗੁਰੂ ਜੀ ਕਹਿੰਦੇ ਨੇ ਤਾਂ ਵੀ ਪੁਰੀ ਦੇ ਵਿਚ ਪਿੰਡ ਦੇ ਵਿਚ ਤੇ ਘਰ ਦੇ ਵਿਚ ਰਹਿ ਕੇ ਲੜਨ ਦੇ ਨਾਲ ਵੱਡੇ ਦੋਸ਼ ਨੇ, ਜਿਆਦਾ ਦੋਸ਼ ਨੇ। ਇਸ ਕਰਕੇ ਸਤਿਗੁਰੂ ਜੀ ਸਾਰਿਆਂ ਨੂੰ ਕਹਿੰਦੇ ਨੇ ਕਿ ਮੇਰਾ ਤੇ ਮਤ ਇਹ ਹੈ, ਮੇਰੀ ਤੇ ਸਲਾਹ ਇਹ ਹੈ ਕਿ ਬਾਹਰ ਨਿਕਲ ਕੇ ਲੜਾਈ ਕਰੀਏ। ਪੈ ਦੇ ਖਾਣ ਪਾਣੀ ਇਹ ਆਛੇ ਜੋ ਮਸਲਤ ਰਾਵਰ ਚਿਤ ਬਾਂਛੇ। ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਸਾਰਿਆਂ ਤੋਂ ਪਹਿਲਾਂ ਪੈਂਦੇ ਖਾਣ ਬੋਲਿਆ, ਕਹਿੰਦਾ ਸੱਚੇ ਪਾਤਸ਼ਾਹ ਇਹ ਬਹੁਤ ਚੰਗੀ ਗੱਲ ਹੈ ਕਿ ਘਰੋਂ ਬਾਹਰ ਨਿਕਲ ਕੇ ਲੜਨਾ ਚਾਹੀਦਾ, ਇਹ ਜਿਹੜੀ ਤੁਸੀਂ ਮਸਲਤ ਕਰ ਰਹੇ ਹੋ ਨਾ ਇਹ ਮੇਰੇ ਚਿੱਤ ਨੂੰ ਜਚਦੀ।
ਤਉ ਵਿਚਾਰੋ ਨਿਜ ਪਰਿਵਾਰ ਇਸ ਕੀ ਰੱਛਿਆ ਬਣ ਉਦਾਰ।
ਪੈਂਦੇ ਖਾਂ ਕਹਿੰਦਾ ਕਿ ਬਚਨ ਤੇ ਤੁਹਾਡਾ ਠੀਕ ਹੈ, ਪਰ ਸੱਚੇ ਪਾਤਸ਼ਾਹ ਜੇਕਰ ਘਰ ਨੂੰ ਸੁੰਨਿਆਂ ਛੱਡ ਕੇ ਜਾਵਾਂਗੇ ਤਾਂ ਵੀ ਮੰਨੋ ਕਿ ਪਰਿਵਾਰ ਦੀ ਰੱਖਿਆ ਤੇ ਕਰਨੀ ਬਣਦੀ ਹੈ, ਇਸ ਕਰਕੇ ਮੰਨੋ ਕਿ ਪਰਿਵਾਰ ਦੀ ਰੱਖਿਆ ਵੀ ਹੋਣੀ ਚਾਹੀਦੀ।
ਇਨਾ ਨਿਕਾ ਸੋ ਕਰੋ ਅਗਾਰੀ ਸਭ ਜੋਦਾ ਗਣ ਰਹੇ ਪਿਛਾਰੀ।
ਪੈਂਦੇ ਖਣ ਕਹਿੰਦਾ ਕਿ ਸੱਚੇ ਪਾਤਸ਼ਾਹ ਪਹਿਲਾਂ ਪਰਿਵਾਰ ਨੂੰ ਮੰਨੋ ਕਿ ਘਰੋਂ ਬਾਹਰ ਕੱਢ ਲਿਆ ਜਾਵੇ, ਇਹਨਾਂ ਨੂੰ ਅੱਗੇ ਰੱਖ ਲਿਆ ਜਾਵੇ ਤੇ ਸਾਰੇ ਦੇ ਸਾਰੇ ਯੋਧੇ ਪਰਿਵਾਰ ਦੀ ਰੱਖਿਆ ਦੇ ਵਾਸਤੇ ਪਿੱਛੇ ਚੱਲਣ।
ਸਾਜਨ ਸਮਾਜ ਨਾ ਲਾਲਚ ਕਰੋ ਸਕਲ ਸਕੇਲ ਏਕ ਥਲ ਧਰੋ।
ਪੈਂਦੇ ਖਾਂ ਕਹਿੰਦਾ ਹੈ ਕਿ ਘਰ ਦੇ ਸਾਜੋ ਸਮਾਨ ਦਾ ਰਤਾ ਵੀ ਲਾਲਚ ਕਰਨਾ ਨਹੀਂ ਚਾਹੀਦਾ, ਮਾਨੋ ਕਿ ਸਾਰਾ ਕੁਝ ਛੱਡ ਛਡਾ ਕੇ ਇਕੱਲੇ ਹੀ ਜਿਹੜੇ ਮਨੁੱਖ ਨੇ ਨਾ ਜਾਂ ਇਸਤਰੀਆਂ ਨੇ ਉਹਨਾਂ ਨੂੰ ਬਾਹਰ ਨਿਕਲਣਾ ਚਾਹੀਦਾ।
ਸੌ ਸਵਾਰ ਸਾਂਗੀ ਨ ਰਹੇ ਨਿਜ ਦਲ ਕੀ ਸਮੀਪ ਤਾਲ ਹੈ।
ਕਹਿੰਦਾ ਪੈਂਦੇ ਖਾਂ ਕਿ ਕਮ ਸੇ ਕਮ 100 ਘੋੜ ਸਵਾਰ ਪਰਿਵਾਰ ਦੀ ਰੱਖਿਆ ਦੇ ਵਾਸਤੇ ਰਹਿਣੇ ਚਾਹੀਦੇ ਨੇ ਔਰ ਇਸ ਤੋਂ ਇਲਾਵਾ ਬਾਕੀ ਜਿਹੜੀ ਸਾਰੀ ਫੌਜ ਹੈ ਉਹਦੀ ਸਮੀਪਤਾ ਲੈਣ, ਉਹਦੇ ਵੀ ਨੇੜੇ ਰਹਿਣ।
ਲੜਤ ਰਹੇ ਸ਼ਤਰਨ ਕੋ ਮਾਰ ਪਰੈ ਤੁਫੰਗਣ ਤਰੈ ਪ੍ਰਹਾਰ।
ਮਾਨੋ ਕਿ ਸ਼ਤਰੂਆਂ ਦੇ ਨਾਲ ਇੱਕ ਪਾਸੇ ਲੜਿਆ ਜਾਵੇਗਾ ਤੇ ਦੂਸਰੇ ਪਾਸੇ ਮਾਨੋ ਕਿ ਜਿਹੜੇ ਯੋਧੇ ਨੇ ਉਹ ਪਰਿਵਾਰ ਦੀ ਰੱਖਿਆ ਦੇ ਵਾਸਤੇ ਤੈਨਾਤ ਰਹਿਣਗੇ, ਤੁਫੰਗਾਂ ਦਾ ਬੰਦੂਕਾਂ ਦਾ ਇਸ ਤਰੀਕੇ ਦੇ ਨਾਲ ਪ੍ਰਹਾਰ ਹੋਵੇਗਾ, ਭਾਵ ਕਿ ਬਾਕੀ ਸੈਨਾ ਲੜੇਗੀ, ਜਿਹੜਾ 100 ਘੋੜ ਸਵਾਰ ਹੈ ਉਹ ਸਿਰਫ ਪਰਿਵਾਰ ਦੀ ਰੱਖਿਆ ਦੇ ਵਾਸਤੇ ਹੀ ਹੋਵੇਗਾ।
ਲੜਤ ਜੇ ਆਗੇ ਪਾਛੈ ਹੱਲੈ ਤਬ ਕੁਟੰਬ ਸੋ ਪਟ ਸੋ ਮਿਲੈ।
ਕਹਿੰਦਾ ਹੈ ਪੈਂਦੇ ਖਾਂ ਕਿ ਜੇ ਮਾਨੋ ਕਿ ਲੜਦਿਆਂ ਲੜਦਿਆਂ ਵੱਖ ਵੱਖ ਹੋ ਜਾਈਏ, ਇਧਰ ਉਧਰ ਅੱਗੇ ਪਿੱਛੇ ਨਿਕਲ ਜਾਈਏ, ਤਾਂ ਵੀ ਜਿਹੜਾ 100 ਘੋੜ ਸਵਾਰ ਹੈ ਨਾ ਉਹ ਤੇ ਪਰਿਵਾਰ ਦੀ ਰੱਖਿਆ ਦੇ ਵਾਸਤੇ ਹੀ ਹੋਵੇਗਾ, ਉਹ ਪਰਿਵਾਰ ਤੋਂ ਅਲੱਗ ਕਦੇ ਨਹੀਂ ਹੋਵੇਗਾ।
ਨਵਲਾ ਸੈਨਾ ਪਤੀ ਮਿਲਾਵੋ ਇਸ ਕਾਰਜ ਪਰ ਤੇਹ ਠਹਿਰਾਵੋ।
ਸਾਰਾ ਕੁਝ ਕਹਿ ਕੇ ਪੈਂਦੇ ਖਾਂ ਨੇ ਆਖਿਆ ਕਿ ਮੇਰਾ ਇਹ ਮਤ ਹੈ, ਮੇਰੀ ਇਹ ਸਲਾਹ ਹੈ ਕਿ ਜਿਹੜਾ ਭਾਈ ਨਵਲਾ ਸੈਨਾਪਤੀ ਹੈ ਨਾ ਉਹਨੂੰ ਹੋਰ ਘੋੜ ਸਵਾਰ ਦਿੱਤੇ ਜਾਣ ਤੇ ਉਹ ਸਾਰੇ ਪਰਿਵਾਰ ਦੇ ਵਾਸਤੇ ਤੈਨਾਤ ਹੋਵੇ, ਨਵਲੇ ਨੂੰ ਤੁਸੀਂ ਹੁਕਮ ਕਰੋ।
ਸੁਣ ਕਰਨੀ ਕੇ ਹਰ ਗੋਬਿੰਦ ਨਵਲੇ ਕੋ ਦੇ ਕਰ ਭਟ ਬ੍ਰਿੰਦ। ਪੈਂਦੇ ਖਾਂ ਦੀ ਸਲਾਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨ ਕੀਤੇ। ਉਸ ਵੇਲੇ ਨਬਲੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਕਿ ਤੂੰ ਬਹੁਤੇ ਸਾਰੇ ਭੱਟਾਂ ਨੂੰ ਯੋਧਿਆਂ ਨੂੰ ਨਾਲ ਲੈ ਕੇ ਪਰਿਵਾਰ ਨੂੰ ਘਰੋਂ ਬਾਹਰ ਲਿਆ।
ਭੇਜੋ ਸਭ ਪਰਿਵਾਰ ਨਿਕਾਸਣ ਦੇਹੋ ਤੀਰਜ ਕੋ ਮਨ ਤ੍ਰਾਸਨ।
ਭਾਈ ਨਵਲਾ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਘਰ ਜਾ ਕੇ ਸਾਰੇ ਪਰਿਵਾਰ ਨੂੰ ਮਾਨੋ ਕੇ ਘਰੋਂ ਬਾਹਰ ਲਾਇਆ, ਸਾਰਿਆਂ ਨੂੰ ਜਾ ਕੇ ਧੀਰਜ ਦੇਣਾ ਤੇ ਮਾਨੋ ਕੇ ਕੋਈ ਤ੍ਰਾਸ ਨਾ ਕਰਨ, ਡਰ ਨਾ ਮੰਨਣ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਪਾਠ ਨਵਲੇ ਕੋ ਸਤਿਗੁਰੂ ਸਭ ਕੋ ਬਾਕ ਸੁਨਾਏ, ਹੋਤੇ ਲੋਹ ਗੜ ਕੇ ਬਿਖੈ ਪੰਚ ਬੀਸ ਪਟ ਪਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦਾ ਹੁਕਮ ਦੇ ਕੇ ਭਾਈ ਨਵਲਾ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘਰ ਭੇਜ ਦਿੱਤਾ ਹੈ। ਉਸ ਦੇ ਜਾਣ ਤੋਂ ਬਾਅਦ ਸਤਿਗੁਰੂ ਜੀ ਆਪਣੇ ਨਾਲ ਦੇ ਸਿੱਖਾਂ ਨੂੰ ਕਹਿੰਦੇ ਨੇ ਹੋਤੇ ਲੋਹ ਗੜ ਕੇ ਵਿਖੇ ਪੰਚ ਬੀਸ ਪਟ ਪਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਲੋਹਗੜ ਕਿਲਾ ਹੈ ਉਹਦੇ ਵਿੱਚ ਮੰਨੋ ਕੇ 25 ਪ੍ਰੇਮੀ ਸੂਰਮੇ ਹੁਣ ਤੱਕ ਤੈਨਾਤ ਨੇ।
ਅਰੇ ਲਰੇ ਪਟ ਛੁੱਟੀ ਤੁਫੰਗ ਤੋਪ ਸ਼ਬਦ ਕੋ ਹੇਤ ਯੁਤੰਗ।
ਸਤਿਗੁਰੂ ਜੀ ਕਹਿੰਦੇ ਨੇ ਕਿ ਉਹ 25 ਦੇ 25 ਅੜੇ ਹੋਏ ਨੇ, ਲੜ ਰਹੇ ਨੇ, ਬੰਦੂਕਾਂ ਨੂੰ ਚਲਾ ਰਹੇ ਨੇ, ਇਸ ਤੋਂ ਇਲਾਵਾ ਵੱਡੀ ਤੋਪ ਦੀ ਆਵਾਜ਼ ਵੀ ਆ ਰਹੀ।
ਤੈਨੂੰ ਰੱਖੀ ਅਟਕਾਇ ਲੜਾਈ ਉਠੈ ਕੋਲਾਹਲ ਦੇਤ ਸੁਣਾਈ।
ਸਤਿਗੁਰੂ ਜੀ ਕਹਿੰਦੇ ਨੇ ਕਿ ਉਹਨਾਂ ਸਾਰਿਆਂ ਨੇ ਮਾਨੋ ਕਿ ਉੱਥੇ ਹੀ ਸਾਰੀ ਦੀ ਸਾਰੀ ਸੈਨਾ ਨੂੰ ਰੋਕਿਆ ਹੋਇਆ ਤੇ ਲੜਾਈ ਹੋ ਰਹੀ ਹੈ। ਦੇਖੋ ਬਹੁਤ ਉੱਚੀ ਉੱਚੀ ਜਿਹੜਾ ਰੌਲਾ ਹੈ ਨਾ ਇੱਥੋਂ ਤੱਕ ਸੁਣਾਈ ਦਿੰਦਾ।
ਕਬ ਲੋਇਰ ਸ਼ਾਹ ਦਲ ਪਾਰਾ ਆਵੇ ਇਹਾਂ ਹੂਜੀਏ ਪਿਆਰਾ।
ਪਰ ਸਤਿਗੁਰੂ ਜੀ ਕਹਿੰਦੇ ਨੇ ਉਹ 25 ਕਿੰਨਾ ਚਿਰ ਤੱਕ ਅੜੇ ਰਹਿਣਗੇ ਕਿਉਂਕਿ ਬਾਦਸ਼ਾਹ ਦੀ ਸੈਨਾ ਤੇ ਬਹੁਤ ਜ਼ਿਆਦਾ ਹੈ।
ਆਵੇ ਇਹਾਂ ਹੂਜੀਏ ਪਿਆਰਾ,
ਇਸ ਕਰਕੇ ਮਾਨੋ ਕੇ ਸੈਨਾ ਹੋਰ ਵੀ ਜ਼ਿਆਦਾ ਅੱਗੇ ਵਧੇਗੀ, ਇਸ ਕਰਕੇ ਸਾਨੂੰ ਵੀ ਤਿਆਰ ਹੋਣਾ ਚਾਹੀਦਾ।
ਮਹਾ ਤਿਮਰ ਇੱਕ ਨਿਸ ਅੰਧਿਆਰੀ ਹਾਇਨ ਖੁਰਨ ਤੇ ਖੇਹੇ ਉਡਾਰੀ।
ਇੱਕ ਤੇ ਬਹੁਤ ਗਾੜਾ ਹਨੇਰਾ ਹੈ, ਰਾਤ ਬੜੀ ਕਾਲੀ ਹੈ ਤੇ ਘੋੜਿਆਂ ਦੇ ਖੁਰਾਂ ਦੇ ਨਾਲ ਮਾਨੋ ਕੇ ਜਿਹੜੀ ਮਿੱਟੀ ਹੈ ਨਾ ਉਹ ਬਹੁਤ ਹੀ ਜ਼ਿਆਦਾ ਚੜੀ ਹੋਈ ਹੈ ਆਕਾਸ਼ ਦੇ ਵਿੱਚ।
ਬਾਂਦੇ ਚੁੰਗ ਮਿਲੇ ਸਭ ਰਹੀ ਹੈ ਪ੍ਰਿਥਕ ਹੋਣ ਕੋ ਕਿਵ ਨਹੀਂ ਚਾਹੀਏ।
ਸਤਿਗੁਰੂ ਜੀ ਤਾਕੀਦ ਕਰਦੇ ਨੇ ਕਿ ਟੋਲੇ ਬੰਨ ਕੇ ਸਾਰਿਆਂ ਨੇ ਇਕੱਠੇ ਰਹਿਣਾ ਹੈ, ਮਾਨੋ ਕੇ ਵੱਖਰਾ ਹੋਣ ਦਾ ਕੋਈ ਵੀ ਪ੍ਰਯਾਸ ਨਾ ਕਰੇ, ਯਤਨ ਨਾ ਕਰੇ।
ਜਬ ਪ੍ਰਕਾਸ਼ ਸੂਰਜ ਕੋ ਪਾਵੋ ਤਬ ਤੁਰ ਕਣ ਰਿਪ ਮਾਰ ਗਿਰਾਵੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਸੂਰਜ ਦਾ ਪ੍ਰਕਾਸ਼ ਹੋਵੇਗਾ, ਦਿਨ ਦਾ ਚੜਾਅ ਹੋਵੇਗਾ, ਉਸ ਵੇਲੇ ਮਾਨੋ ਕੇ ਸਾਰਿਆਂ ਤੁਰਕਾਂ ਨੂੰ ਵੈਰੀਆਂ ਨੂੰ ਮਾਰ ਕੇ ਸੁੱਟਿਆ ਜਾਵੇਗਾ।
ਸੁਣਤ ਸਪਟ ਗੁਰ ਤੇ ਲਲਕਾਰੇ ਪਾਤਸ਼ਾਹ ਬਲ ਪਾਏ ਤੁਹਾਰੇ।
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਸੁਣ ਕੇ ਮਾਨੋ ਕੇ ਸਾਰੇ ਯੋਧਿਆਂ ਨੇ ਲਲਕਾਰਾ ਮਾਰਿਆ ਹੈ ਤੇ ਅਰਜ ਕੀਤੀ ਹੈ, ਕਹਿੰਦੇ ਨੇ ਪਾਤਸ਼ਾਹ ਬਲ ਪਾਏ ਤੁਹਾਰੇ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੇਕਰ ਤੁਹਾਡੀ ਤਾਕਤ ਮਿਲਦੀ ਰਹੇ।
ਕਿਸ ਗਿਣਤੀ ਮੇ ਏਰ ਪਿਆਏ ਹਮ ਮਾਰੈ ਲਵਪੁਰ ਕੋ ਜਾਏ।
ਕਹਿੰਦੇ ਨੇ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਹੋਣੀ ਚਾਹੀਦੀ ਹੈ, ਤੁਹਾਡੀ ਮਿਹਰ ਹੋਣੀ ਚਾਹੀਦੀ ਹੈ। ਇਹ ਮਾਨੋ ਕਿ ਗਿਣਤੀ ਦੇ ਵਿੱਚ ਕੀ ਵੈਰੀ ਚੜ ਕੇ ਆਏ ਨੇ, ਮਾਨੋ ਕਿ ਅਸੀਂ ਤੇ ਜੇਕਰ ਤੁਹਾਡੀ ਕਿਰਪਾ ਹੋਵੇ ਤੇ ਲਾਹੌਰ ਨੂੰ ਵੀ ਜਾ ਕੇ ਪਰਾਜਿਤ ਕਰ ਦਈਏ, ਜਿੱਤ ਲਈਏ।
ਦੁਰਗ ਪ੍ਰਵੇਸ਼ਣ ਤੇ ਬਚ ਰਹਿ ਨਾ ਤਾਂ ਸ਼ਾਹ ਜਹਾਂ ਗਾਓ ਗਹ।
ਕਹਿੰਦੇ ਨੇ ਗਰੀਬ ਨਵਾਜ ਜੇਕਰ ਤੁਹਾਡਾ ਪਿੱਠ ਦੇ ਉੱਤੇ ਹੱਥ ਹੋਵੇ ਤੇ ਮਾਨੋ ਕੇ ਕਿਲੇ ਦੇ ਵਿੱਚ ਵੜ ਕੇ ਤੇ ਭਾਵੇਂ ਬਾਦਸ਼ਾਹ ਸ਼ਾਹ ਜਹਾਂ ਬਚ ਜਾਏ, ਨਹੀਂ ਤੇ ਮਾਨੋ ਕੇ ਸਾਰੀ ਸੈਨਾ ਨੂੰ ਮਾਰ ਕੇ ਅਸੀਂ ਬਾਦਸ਼ਾਹ ਨੂੰ ਵੀ ਕੈਦ ਕਰ ਲਈਏ।
ਜਬ ਚਮਕੇਗੇ ਖੜਗ ਕਰਾਲੇ
ਤਬ ਦੇਖੋ ਹੋਏ ਜੰਗ ਬਿਸਾਲੇ।
ਸਤਿਗੁਰਾਂ ਦੇ ਸਿੱਖ ਕਹਿੰਦੇ ਨੇ ਕਿ ਜਦੋਂ ਖੜਗਾਂ ਤਲਵਾਰਾਂ ਚਮਕਣਗੀਆਂ ਉਸ ਵੇਲੇ ਵੱਡਾ ਜੰਗ ਵਿਸ਼ਾਲ ਸੱਚੇ ਪਾਤਸ਼ਾਹ ਅਸੀਂ ਕਿਸ ਤਰ੍ਹਾਂ ਕਰਦੇ ਹਾਂ ਤੁਸੀਂ ਵੇਖੇ।
ਪੁਣ ਸਤ ਗੁਰ ਸਿੱਖ ਅਪਰ ਪਠਾਵਾ ਮੰਦਰ ਗਮਨੋ ਬਿਲਮ ਨਾ ਲਾਵਾ।
ਇਸ ਤਰ੍ਹਾਂ ਦੇ ਬਚਨ ਬਿਲਾਸ ਸਤਿਗੁਰੂ ਜੀ ਕਰ ਰਹੇ ਨੇ, ਪਰ ਅਜੇ ਵੀ ਮੰਨੋ ਕਿ ਪਰਿਵਾਰ ਦੇ ਘਰੋਂ ਬਾਹਰ ਨਿਕਲਣ ਦੀ ਕੋਈ ਸੂਚਨਾ ਨਹੀਂ ਹੈ, ਕੋਈ ਖਬਰ ਨਹੀਂ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇੱਕ ਹੋਰ ਸਿੱਖ ਨੂੰ ਹੁਕਮ ਕਰਕੇ ਘੱਲਿਆ, ਕਹਿੰਦੇ ਨੇ ਮੰਦਰ ਗਮਨੋ ਬਿਲਮ ਨਾ ਲਾਵਾ। ਕਹਿੰਦੇ ਨੇ ਕਿ ਘਰ ਦੇ ਵਿੱਚ ਜਾ ਕੇ ਖਬਰ ਦਿਓ ਕਿ ਦੇਰੀ ਨਾ ਲਾਈ ਜਾਵੇ, ਜਿੰਨਾ ਛੇਤੀ ਹੋ ਸਕੇ ਘਰ ਨੂੰ ਛੱਡ ਕੇ ਬਾਹਰ ਨਿਕਲਿਆ ਜਾਵੇ।
ਵਸਤ ਲੋਭ ਕੋ ਕਰੀਏ ਨਾਹੀ ਪਰੀ ਰਹਿਣ ਦਿਓ ਸਭ ਘਰ ਮਾਹੀ।
ਸਿੱਖ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਘਰ ਜਾ ਕੇ ਸੂਚਨਾ ਦੇ ਖਬਰ ਦੇ ਕਿ ਕਿਸੇ ਵੀ ਚੀਜ਼ ਦਾ ਭਾਵੇਂ ਕੋਈ ਕੀਮਤੀ ਹੀ ਚੀਜ਼ ਕਿਉਂ ਨਾ ਹੋਵੇ ਲੋਭ ਨਾ ਕੀਤਾ ਜਾਵੇ, ਉਹਨੂੰ ਮੰਨੋ ਕਿ ਲਾਲਚ ਚੁੱਕਣ ਦਾ ਨਾ ਕੀਤਾ ਜਾਵੇ। ਜਿੰਨੀਆਂ ਵੀ ਚੀਜ਼ਾਂ ਨੇ ਉਹਨਾਂ ਸਾਰਿਆਂ ਨੂੰ ਛੱਡ ਕੇ ਛੇਤੀ ਤੋਂ ਛੇਤੀ ਘਰ ਨੂੰ ਛੱਡਿਆ ਜਾਵੇ।
ਕਰੋ ਸ਼ੀਘ੍ਰਤਾ ਵਹਿਰ ਲਿਜਾਵੋ ਪੰਥ ਰਾਮ ਸਰ ਕੇਰ ਸਿਧਾਵੋ।
ਸਤਿਗੁਰੂ ਜੀ ਉਸ ਸਿੱਖ ਨੂੰ ਕਹਿੰਦੇ ਨੇ ਕਿ ਬੜੀ ਸ਼ੀਘ੍ਰਤਾ ਦੇ ਨਾਲ ਸਾਰਿਆਂ ਨੂੰ ਬਾਹਰ ਕੱਢ ਕੇ ਰਾਮਸਰ ਦੇ ਕਿਨਾਰੇ ਦੇ ਉੱਤੇ ਲਿਜਾਇਆ ਜਾਵੇ।
ਆਗੈ ਪਾਛੈ ਸੁਪਾਟ ਰਹੀ ਜੈ ਵਿੱਚ ਕੁਟਾਂਬ ਸਗਰੋ ਲੈ ਲਿਜੈ।
ਗੁਰੂ ਜੀ ਕਹਿੰਦੇ ਨੇ ਕਿ ਅੱਗੇ ਤੇ ਪਿੱਛੇ ਜਿਹੜੇ ਸ਼ਸਤਰਧਾਰੀ ਯੋਧੇ ਨੇ ਉਹ ਤੈਨਾਤ ਰਹਿਣਗੇ ਤੇ ਸਾਰਾ ਜਿਹੜਾ ਸਾਡਾ ਪਰਿਵਾਰ ਹੈ ਨਾ ਉਹਨੂੰ ਵਿਚਕਾਰ ਰੱਖ ਕੇ ਇਸੇ ਤਰ੍ਹਾਂ ਕਰਕੇ ਰਾਮਸਰ ਦੇ ਲਾਗੇ ਲੈ ਜਾਓ।
ਪ੍ਰਥਕ ਨ ਤੁਪਕ ਚਲਾਵੋ ਕੋਈ ਗਵਨੋ ਸ਼ਬਦ ਜਥਾ ਨਹੀਂ ਹੋਈ।
ਸਤਿਗੁਰਾਂ ਨੇ ਨਾਲ ਦੀ ਨਾਲ ਇਹ ਵੀ ਤਾਕੀਦ ਕੀਤੀ ਹੈ, ਇਹ ਵੀ ਹਦਾਇਤ ਕੀਤੀ ਹੈ ਕਿ ਮਨ ਨੂੰ ਬੰਦੂਕ ਦਾ ਫੈਰ ਬਿਲਕੁਲ ਨਹੀਂ ਕਰਨਾ, ਮਾਨੋ ਕਿ ਬੰਦੂਕ ਬਿਲਕੁਲ ਨਹੀਂ ਚਲਾਉਣੀ। ਗਮਨੋ ਸ਼ਬਦ ਜਥਾ ਨਹੀਂ ਹੋਈ, ਮਾਨੋ ਕਿ ਜਿਹੜਾ ਤੁਹਾਡੇ ਚੱਲਣ ਦਾ ਆਵਾਜ਼ ਹੈ ਨਾ ਉਹ ਵੀ ਆਉਣਾ ਨਹੀਂ ਚਾਹੀਦਾ, ਭਾਵ ਕਿ ਹੌਲੀ ਹੌਲੀ ਦੱਬੇ ਪੈਰਾਂ ਦੇ ਨਾਲ ਘੋੜਿਆਂ ਨੂੰ ਚਲਾਉਣਾ ਔਰ ਆਪ ਵੀ ਚੱਲਣਾ।
ਗਾਇਓ ਸੇਖ ਉਤਲਾਵਤ ਮੰਦਰ ਤਿਆਰੀ ਕਰਤ ਸਕਲ ਹੀ ਅੰਦਰ।
ਸਿੱਖ ਦੌੜਦਾ ਹੋਇਆ ਕਾਲੀ ਦੇ ਨਾਲ ਸਤਿਗੁਰਾਂ ਦੇ ਘਰ ਦੇ ਵਿੱਚ ਪਹੁੰਚਿਆ, ਕੀ ਦੇਖਦਾ ਹੈ ਕਿ ਮਨ ਨੂੰ ਸਾਰੇ ਆਪੋ ਆਪਣੇ ਬਾਹਰ ਨਿਕਲਣ ਦੀ ਤਿਆਰੀ ਕਰ ਰਹੇ ਨੇ।
ਇੱਕ ਸਿੱਖ ਕੌਲਾਂ ਕੇਰ ਅਗਾਰ ਭੇਜਿਓ ਸਤਿਗੁਰ ਲਿਆਵਣ ਵਾਰ।
ਇੱਕ ਸਿੱਖ ਨੂੰ ਵੱਖਰੇ ਰੂਪ ਦੇ ਵਿੱਚ ਕੌਲਾਂ ਨੂੰ ਬਾਹਰ ਨਿਕਲਣ ਦਾ ਹੁਕਮ ਭੇਜਣ ਦੇ ਵਾਸਤੇ ਸਤਿਗੁਰਾਂ ਨੇ ਭੇਜਿਆ ਸੀ।
ਜਾਏ ਗੁਰੂ ਕੇ ਬਾਕ ਸੁਨਾਏ ਲੋਭ ਨ ਕਰੋ ਵਸਤੂ ਸਮੁਦਾਏ।
ਸਤਿਗੁਰਾਂ ਦੇ ਵੱਲੋਂ ਭੇਜੇ ਹੋਏ ਜਾ ਕੇ ਸਿੱਖ ਨੇ ਸਤਿਗੁਰਾਂ ਦੇ ਬਚਨ ਸੁਣਾਏ ਨੇ ਕਿ ਕਿਸੇ ਵੀ ਚੀਜ਼ ਦੀ ਸਾਂਭ ਸੰਭਾਲ ਨਾ ਕਰੋ, ਸਾਰੀਆਂ ਚੀਜ਼ਾਂ ਨੂੰ ਛੱਡ ਦਿਓ। ਸਤਿਗੁਰੂ ਜੀ ਕਹਿੰਦੇ ਨੇ ਲੋਭ ਨਾ ਕਰੋ ਕਿਸੇ ਵੀ ਚੀਜ਼ ਨੂੰ ਚੁੱਕਣ ਦਾ, ਜਿੰਨਾ ਛੇਤੀ ਹੋ ਸਕੇ ਘਰ ਨੂੰ ਛੱਡ ਕੇ ਬਾਹਰ ਨਿਕਲ ਜਾਓ, ਵੈਰੀਆਂ ਦੀ ਫੌਜ ਲਾਗੇ ਆ ਗਈ।
ਸਭ ਤਜ ਨਿਕਸੋ ਬਿਲਮ ਨ ਕੀਜੈ ਸੈਨ ਸਮੀਪ ਆਈ ਲਖ ਲੀਜੈ।
ਸਿੱਖ ਨੇ ਆਖਿਆ ਸਾਰੀਆਂ ਚੀਜ਼ਾਂ ਨੂੰ ਛੱਡ ਦਿਓ, ਸਤਿਗੁਰਾਂ ਨੇ ਹੁਕਮ ਕੀਤਾ ਹੈ ਬਸ ਘਰ ਦੇ ਵਿੱਚੋਂ ਬਾਹਰ ਨਿਕਲ ਜਾਓ, ਰਤਾ ਵੀ ਦੇਰੀ ਨਾ ਲਾਓ, ਸੈਨਾ ਜਿਹੜੀ ਹੈ ਨਾ ਉਹ ਬਹੁਤ ਹੀ ਜ਼ਿਆਦਾ ਲਾਗੇ ਆ ਗਈ।
ਸਯੰਦਨ ਯਾਰ ਡੋਰੇ ਗਨ ਆਏ ਕਹਿਬੋ ਬਾਰੀ ਤੁਰਤ ਚੜਾਏ।
ਮਾਨੋ ਕਿ ਬਹੁਤੀਆਂ ਸਾਰੀਆਂ ਪਾਲਕੀਆਂ ਤੇ ਰੱਥ ਉਸ ਵੇਲੇ ਇਕੱਤਰ ਕੀਤੇ ਗਏ ਨੇ ਤੇ ਬਹੁਤੀ ਵਾਰੀ ਕਹਿ ਕਹਿ ਕੇ ਸਾਰੇ ਪਰਿਵਾਰ ਨੂੰ ਉਹਦੇ ਵਿੱਚ ਚੜਾਇਆ।
ਅਤੀ ਦਮੋਦਰੀ ਦੁਖੀ ਬੇਚਾਰੀ ਪੁੱਤਰੀ ਵਿਆਹ ਬਿਗਨ ਪਾ ਪਾਰੀ।
ਹੁਣ ਮਾਨੋ ਕਿ ਘਰ ਦੇ ਵਿੱਚ ਰੌਲਾ ਰੱਪਾ ਬਹੁਤ ਜ਼ਿਆਦਾ ਪੈ ਗਿਆ ਹੈ। ਕਵੀ ਜੀ ਲਿਖਦੇ ਨੇ ਕਿ ਦਮੋਦਰੀ ਜੀ ਬਹੁਤ ਹੀ ਜ਼ਿਆਦਾ ਦੁਖੀ ਨੇ ਕਿਉਂਕਿ ਪੁੱਤਰੀ ਦਾ ਬੀਬੀ ਵੀਰੋ ਦਾ ਵਿਆਹ ਹੋਣ ਵਾਲਾ ਸੀ ਤੇ ਵਿਆਹ ਦੇ ਵਿੱਚ ਹੀ ਐਸਾ ਵੱਡਾ ਵਿਘਨ ਪੈ ਗਿਆ।
ਕੌਣ ਕੌਣ ਵਥ ਚਿਤ ਵਥ ਖਰੀ त्रासत सगरी त्यागन करी। मानो के केड़ी केड़ी चीज नू नाल लिजाया जावे, इस तरह दी मानो के विचार पहला कीती दमोदरी जी ने। पर मानो के त्रासत सगरी त्यागन करी, डरदिया होया मानो के सारिया चीजा छड़निया पईया। सो पटन साहिब जादे लीन, संगत रंग अरूड़न कीन। काली दे नाल जेड़े सतगुरां दे सिख सन, उन्हां ने सतगुरां दे सारे साहिबजादियां नूं घोड़ियां दीआं पिठां दे उत्ते बिठा लिया। पारियो सदन सब वस्तु केरा, करके त्याग चले बिन देरा। सारिया वधिया कीमती चीजां दे नाल मानो के घर भरिया होया सी, पर सारिया चीजां नूं त्याग के छड़ के मानो के बगैर देरी तो बाहर निकले। जब दमोदरी स्यंदन चरी, मरवाही स्यंदन विच थिरी। उस वेले मानो के दमोदरी जी ने एक रथ दी सवारी कीती है, ते मरवाही जी भी उन्हां दे नाल चढ़ गए। नानकीते बहादर लीने, चढ़ डोरे पर चलबो कीने। नानकी जी ने अपने पुत्र तेग बहादुर जी नूं गोदी दे विच चुकिया है, ते पालकी दे विच उन्हां ने सवारी कीती। दासी दासन के समुदाई, चले संग नहीं बिलम लगाई। दासियां ते दास सारे दे सारे मानो के नाल चले ने, देरी नु छड़ के बगैर देरी तो। रात अंधेरी पंथ न सूजत, गमन तराम ताल मग बूजत। कवि जी लिखदे ने बहुत ज्यादा हनेरी रात है, इस करके मानो के रस्ता भी दिसदा नहीं है। मसा मसा मानो के सूझ बूझ दे नाल उस रस्ते ते जा रहे ने, जिहड़ा रस्ता जांदा है राम सरोवर दे वल। आपस में यत यत होए चाले, संग ने ब्रिछ खरे बहो डाले। आपस दे विच इधर उधर होके चले ने, बहुत संगने रुख ने। मानो कि उन्हां दीआं जिहड़ियां डाणियां ने ना बहुत ज्यादा इधर उधर नूं वधियां होईआं ने। चलबे को मग बड़ो ना जहां, नीठ नीठ गमणत पे तहां। जिहड़े वेले दी कथा, उस वेले मानो कि बहुत आबादी नहीं सी। रामसर तक पहुंचण दे विच मानो कि रस्ते दे विच बहुत वड्डा जंगल बियाबान सी। कवि जी लिखदे ने कि बहुते सारे संघने रुख ने, मानो कोई चौड़ा लंघन दा रस्ता नहीं है। इस करके मानो के मसा मसा ही उस रस्ते दे थाने हनेरी रात दे विच दी लंघिया जा रहे। जाए राम सर पर थिर होए, सुपाट सुचेत बीर रस पोए। इसे तरह करद्या करद्या मसा मसा ही मानो के राम सर सरोवर दे किनारे ते सारे पहुंचे ने। सुपाट सुचेत बीर रस पोए, मानो के जेड़े सतगुरां दे शस्त्रधारी योधे ने, ओ वीरता दे रस दे विच भिजे होए ने। उत कौलाया मिलियो कीन, गुर परवार संग पर बीन। दूसरे पासे मानो के कौलां में उस जगह दे उत्ते सतगुरां दे परिवार दे नाल आण के मिल गई है। इस तरीके दे नाल मानो के सतगुरां दा सारा जिहड़ा परिवार है ना, ओह रामसर दे किनारे दे विच घर नूं छड के पहुंच गया है। इस तरीके दे नाल उस वेले वापरे।
गुरां वेखिया वैरी दा जोर पिया, चाल समें दी ताई विचार पाई। सिंगा प्रोहत ते बाबक रबाबी ताई, दिता हुक्म हो के होशियार पाई। जमाल खां ते राजपूत नाल भागू, तुसी जाओ चारे जथेदार पाई। जेड़ा लोड़ींदा साज समान लै लो, कठा कर सारा परिवार पाई। डोले गड्डियां विच बैठाल करके, राम सर लै आओ संवार पाई। करना लोभ समान ना फाल तूदा, मता देन वैरी जोर डार पाई। सत गुरां दा हुक्म सुनाया जा, माता सुन के होई लाचार पाई।
ਪਿਆ ਵਿਗਣ ਵਿਆਹ ਦੇ ਵਿੱਚ ਪਾਰਾ ਜਾਂਦੀ ਪੇਸ਼ ਨਾ ਹੋਈ ਬੇਜ਼ਾਰ ਪਾਈ ਬਦਲਾ ਹੁਕਮ ਅਦੁਲੀ ਦਾ ਪਾ ਲਿਆ ਕਿਵੇਂ ਨਾ ਕਰੇ ਦੂਜੀ ਵਾਰ ਪਾਈ ਝੱਟ ਪੱਟ ਸਮਾਨ ਜੋ ਚੁੱਕੀ ਦਾ ਸੀ ਲੱਦ ਗੱਡਿਆਂ ਵਿੱਚ ਹੋਏ ਤਿਆਰ ਪਾਈ ਡੋਲੇ ਡੋਲੀਆਂ ਵਿੱਚ ਪਰਿਵਾਰ ਤਾਈ ਵੱਖੋ ਵੱਖਰੇ ਸਾਂਭ ਬੈਠਾਰ ਪਾਈ ਰਾਮ ਸਰ ਗਏ ਪਹੁੰਚ ਕਰਤਾਰ ਸਿੰਘਾ ਹੋਏ ਘਰ ਦੇ ਜੀਵ ਦੁਖਿਆਰ ਪਾਈ ਕਰਤਾਰ ਸਿੰਘ ਜੀ ਕਲਾਸ ਵੇਲੇ ਲਿਖਦੇ ਨੇ ਇਸ ਤਰੀਕੇ ਦੇ ਨਾਲ ਰਾਮਸਰ ਦੇ ਕਿਨਾਰੇ ਤੇ ਪਹੁੰਚ ਗਏ ਨੇ ਪਰ ਘਰ ਦੇ ਜਿਹੜੇ ਜੀਵ ਨੇ ਨਾ ਉਹ ਬਹੁਤ ਹੀ ਜ਼ਿਆਦਾ ਦੁਖੀ ਹੋਏ ਨੇ ਸ੍ਰੀ ਹਰ ਗੋਬਿੰਦ ਢਿੱਗ ਸੋਧੇ ਆਈ ਕਰੀ ਸ਼ੀਘਰ ਹੀ ਆਪਣੀ ਚੜਾਈ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਖਬਰ ਪਹੁੰਚੀ ਹੈ ਕਿ ਸਾਰੇ ਦੇ ਸਾਰੇ ਪਰਿਵਾਰ ਨੂੰ ਬੜੀ ਸ਼ੀਘਰਤਾ ਦੇ ਨਾਲ ਰਾਮਸਰ ਦੇ ਕਿਨਾਰੇ ਦੇ ਉੱਤੇ ਪਹੁੰਚਾ ਦਿੱਤਾ ਹੈ ਉਸ ਵੇਲੇ ਮੰਨੋ ਕਿ ਸਤਿਗੁਰਾਂ ਨੇ ਉੱਥੋਂ ਚਾਲੇ ਪਾਏ ਪ੍ਰਥਮ ਅਕਾਲ ਤਖਤ ਕੇ ਥਾਈ ਹੈ ਰੂੜੇ ਗਰੀਬ ਨਿਵਾਈ ਸਾਰਿਆਂ ਤੋਂ ਪਹਿਲਾਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਅਕਾਲ ਤਖਤ ਪਹੁੰਚੇ ਨੇ ਉੱਥੇ ਮੰਨੋ ਕਿ ਘੋੜੇ ਤੇ ਚੜਿਆ ਹੀ ਧੌਣ ਚੁਕਾ ਕੇ ਨਮਸਕਾਰ ਕੀਤੇ ਪੌਰ ਦਰਸ਼ਨੀ ਬੰਧਨ ਕੀਨ ਚਲੇ ਪ੍ਰਦਕਸ਼ਨਾ ਦਿਸ਼ਾ ਪਰ ਬੀਨ ਫਿਰ ਮੰਨੋ ਕਿ ਦਰਸ਼ਨੀ ਦਰਵਾਜੇ ਤੇ ਜਾ ਕੇ ਨਮਸਕਾਰ ਕੀਤੀ ਹੈ ਉੱਥੇ ਮੰਨੋ ਕਿ ਪ੍ਰਕਰਮਾ ਕੀਤੀ ਹੈ ਫਿਰ ਆਏ ਦੁੱਖ ਭੰਜਣ ਬੇਰ ਡੇੜ ਜਾਮ ਤਵ ਜਾਮਣ ਹੇਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਫਿਰ ਦੁੱਖ ਭੰਜਨੀ ਬੇਰੀ ਦੇ ਕੋਲ ਪਹੁੰਚੇ ਨੇ ਉਸ ਵੇਲੇ ਮੰਨੋ ਕਿ ਕਰੀਬ ਕਰੀਬ ਰਾਤ ਦੇਖੀ ਡੇਢ ਪੈ ਰਹਿੰਦੀ ਸੀ ਗੁਰੂ ਕਹਿਓ ਆ ਦੇ ਰਹੋ ਚਰੇ ਅਰਧ ਇਸ਼ਨਾਨ ਤਾਲ ਲਿਹੋ ਕਰੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸਿੱਖਾਂ ਨੂੰ ਹੁਕਮ ਕੀਤਾ ਮੰਨੋ ਕਿ ਅੱਧੇ ਤੇ ਤਿਆਰ ਬਾਰ ਤਿਆਰ ਹੋ ਕੇ ਘੋੜਿਆਂ ਤੇ ਚੜੇ ਰਹੋ ਤੇ ਅੱਧੇ ਮੰਨੋ ਕਿ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰ ਲੋ ਸੋ ਸਨਦ ਹੋਏ ਹੈ ਜਬ ਚਰਨ ਪੁਨ ਸੋ ਅਰਧ ਸੁਚੇਤਾ ਕਰੇ ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਵਾਰੀ ਵਾਰੀ ਪਹਿਲਾਂ ਅੱਧੇ ਸਿੱਖ ਤਿਆਰ ਬਾਰ ਤਿਆਰ ਹੋ ਕੇ ਘੋੜਿਆਂ ਤੇ ਚੜੇ ਰਹਿਣ ਅੱਧੇ ਇਸ਼ਨਾਨ ਕਰ ਲੈਣ ਤੇ ਜਦੋਂ ਇਸ਼ਨਾਨ ਕਰਕੇ ਉਹ ਤਿਆਰ ਬਾਰ ਤਿਆਰ ਹੋ ਕੇ ਘੋੜਿਆਂ ਤੇ ਚੜ ਜਾਣਗੇ ਤੇ ਫਿਰ ਜਿਹੜੇ ਦੂਸਰੇ ਅੱਧੇ ਨੇ ਨਾ ਉਹ ਵੀ ਇਸ਼ਨਾਨ ਕਰ ਲੈਣ ਇਸ ਤਰ੍ਹਾਂ ਵਾਰੀ ਵਾਰੀ ਸਾਰੇ ਇਸ਼ਨਾਨ ਕਰਨ ਇਮ ਕਹਿ ਆਪ ਕੀਨ ਇਸ਼ਨਾਨ ਵਸਤਰ ਸ਼ਸਤਰ ਪਹਿਰੇ ਬਿਦ ਨਾਨਾ ਇਸ ਤਰ੍ਹਾਂ ਹੁਕਮ ਕਰਕੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਫਿਰ ਪਹਿਲਾਂ ਆਪ ਇਸ਼ਨਾਨ ਕੀਤਾ ਹੈ ਇਸ਼ਨਾਨ ਕਰਨ ਤੋਂ ਬਾਅਦ ਸੋਹਣੇ ਚੰਗੇ ਵਸਤਰ ਤੇ ਸ਼ਸਤਰ ਸਤਿਗੁਰਾਂ ਨੇ ਪਹਿਨਦੇ ਫਿਰਤ ਪ੍ਰਦਕਸ਼ਨਾ ਚੱਲ ਕਰ ਆਏ ਪੌਰ ਦਰਸ਼ਨੀ ਸੀਸ ਨਿਵਾਏ ਇਸ ਤਰੀਕੇ ਦੇ ਨਾਲ ਵਾਰੀ ਵਾਰੀ ਸਾਰਿਆਂ ਨੇ ਇਸ਼ਨਾਨ ਕੀਤਾ ਹੈ ਤੇ ਫਿਰ ਮੰਨੋ ਕਿ ਪ੍ਰਦਕਸ਼ਨਾ ਕਰਕੇ ਉਥੋਂ ਚਲੇ ਆਏ ਨੇ ਦਰਸ਼ਨੀ ਦਰਵਾਜੇ ਤੇ ਫੇਰ ਆਣ ਕੇ ਸਿਰ ਨਿਵਾਇਆ
ਅੰਤਰ ਸ੍ਰੀ ਹਰ ਮੰਦਰ ਗਏ ਦੁਆ ਕਰ ਬੰਦ ਬੰਦਨਾ ਕੀਏ
ਫਿਰ ਹਰੀ ਮੰਦਰ ਦੇ ਵਿੱਚ ਨਮਸਕਾਰ ਕਰਨ ਦੇ ਵਾਸਤੇ ਚਲੇ ਗਏ ਨੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਮੱਥਾ ਟੇਕਿਆ
ਖਰੇ ਹੋਏ ਗੁਰ ਸਭਨ ਅਗਾਰੀ ਬੇਨਤੀ ਲੈ ਕਰ ਨਾਮ ਉਚਾਰੀ
ਕਵੀ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਅੱਗੇ ਖਲੋ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਮੰਨੋ ਕਿ ਸਤਿਗੁਰਾਂ ਦਾ ਵੱਖਰਾ ਵੱਖਰਾ ਨਾਮ ਲੈ ਕੇ ਬੇਨਤੀਆਂ ਕਰਨੀਆਂ ਸ਼ੁਰੂ ਕੀਤੀਆਂ ਸਤਿਗੁਰੂ ਜੀ ਕਹਿੰਦੇ ਨੇ ਸ੍ਰੀ ਗੁਰੂ ਨਾਨਕ ਜੋਤ ਹੋਤ ਨਿਤ ਸਿੱਖ ਸਹਾਇਕ ਹੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮੰਨੋ ਕਿ ਤੁਸੀਂ ਹਮੇਸ਼ਾ ਹੀ ਸਿੱਖਾਂ ਦੇ ਸਹਾਇਕ ਬਣਦੇ ਹੋ ਬਿਘਨ ਮਿਟਾਏ ਅਨੇਕ ਏਕ ਚਿੱਤ ਸਿਮਰ ਸੁਭਾਇਕ ਹੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਹੜਾ ਵੀ ਮੰਨੋ ਕਿ ਤੁਹਾਡੇ ਨਾਮ ਨੂੰ ਯਾਦ ਕਰਦਾ ਹੈ ਹਿੱਤ ਚਿੱਤ ਦੇ ਨਾਲ ਸੱਚੇ ਪਾਤਸ਼ਾਹ ਤੁਸੀਂ ਉਹਦੇ ਸਾਰੇ ਵਿਘਨਾਂ ਨੂੰ ਦੂਰ ਕਰ ਦਿੰਦੇ ਹੋ। ਇਸ ਤਰ੍ਹਾਂ ਬੇਨਤੀਆਂ ਕਰਨੀਆਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸ਼ੁਰੂ ਕੀਤੀਆਂ ਨੇ ਸਤਿਗੁਰੂ ਸਾਹਿਬਾਨਾਂ ਦੇ ਅੱਗੇ, ਜਿਹੜੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੋਂ ਪਹਿਲਾਂ ਹੋ ਚੁੱਕੇ ਨੇ। ਪਹਿਲਾਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਸ ਤਰ੍ਹਾਂ ਦੀ ਅਰਦਾਸ ਕੀਤੀ ਹੈ, ਬੇਨਤੀ ਕੀਤੀ। ਦੁਰਜਨ ਕੋ ਸਮਦਾਏ ਆਏ ਤਿੰਨ ਤਤ ਛਿਨ ਕਾਇਕ, ਦੁਸ਼ਟ ਅਰਿਸ਼ਟ ਨਿਵਾਰ ਧਾਰ ਕਰ ਸਦਾ ਬਚਾਇਕ। ਹੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਜਿਹੜੇ ਖੋਟੀ ਬੁੱਧੀ ਵਾਲੇ ਦੁਰਜਨ ਬਹੁਤੇ ਜ਼ਿਆਦਾ ਆਉਂਦੇ ਨੇ, ਸੱਚੇ ਪਾਤਸ਼ਾਹ ਤੁਸੀਂ ਮਾਨੋ ਕੇ ਛੇਤੀ ਤੋਂ ਛੇਤੀ ਉਹਨਾਂ ਨੂੰ ਮਾਰ ਦਿਓ, ਉਹਨਾਂ ਨੂੰ ਖਤਮ ਕਰ ਦਿਓ। ਜਿਹੜੇ ਦੁਸ਼ਟ ਨੇ ਨਾ, ਉਹਨਾਂ ਸਾਰਿਆਂ ਤੋਂ ਸਾਡੀ ਰੱਖਿਆ ਕਰੋ, ਕਿਉਂਕਿ ਤੁਸੀਂ ਦਾਸਾਂ ਨੂੰ ਹਮੇਸ਼ਾ ਬਚਾਉਂਦੇ।
ਜਗ ਨਾਇਕ ਨਾਇਕ ਪ੍ਰਭੋ, ਵਿਭੋ ਰੂਪ ਦਾਇਕ ਵਿਜੈ।
ਕਹਿੰਦੇ ਨੇ ਜਗਤ ਦੇ ਸਵਾਮੀ ਤੇ ਸਵਾਮੀ ਹੈ ਪ੍ਰਭੂ ਜੀ, ਕਿਰਪਾ ਕਰਕੇ ਸੱਚੇ ਪਾਤਸ਼ਾਹ ਆਪ ਦਾ ਰੂਪ ਸਾਰੇ ਵਿਆਪਕ ਹੈ ਤੇ ਆਪ ਹਮੇਸ਼ਾ ਜੈ ਦੇ ਦਾਤੇ ਹੋ, ਕਿਰਪਾ ਕਰਕੇ ਸੱਚੇ ਪਾਤਸ਼ਾਹ ਹੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿੱਤ ਦੀ ਪ੍ਰਾਪਤੀ ਕਰਵਾਓ।
ਰਘੁਨਾਇਕ ਸਾਇਕ ਬਚਨ, ਰਚਨ ਆਨੰਦ ਸਦ ਜੈ ਅਜੈ।
ਕਹਿੰਦੇ ਨੇ ਸੱਚੇ ਪਾਤਸ਼ਾਹ, ਰਾਮ ਚੰਦਰ ਦੇ ਬਾਣਾ ਦੇ ਵਰਗੇ ਤੁਹਾਡੇ ਬਚਨ ਨੇ, ਭਾਵ ਕੇ ਤੁਹਾਡੇ ਅਮੋਘ ਬਚਨ ਨੇ, ਆਨੰਦ ਤੇ ਜੈ ਆਪ ਦੇ ਰਚਨ ਹਾਰੇ ਨੇ। ਇਸ ਕਰਕੇ ਸੱਚੇ ਪਾਤਸ਼ਾਹ ਤੁਸੀਂ ਅਜਿੱਤ ਦਾ ਸਰੂਪ ਹੋ, ਕਿਰਪਾ ਕਰਕੇ ਜਿੱਤ ਦੀ ਪ੍ਰਾਪਤੀ ਦਵਾਓ।
ਸ੍ਰੀ ਅੰਗਦ ਕੁਲ ਚੰਦ ਬੰਦ ਕਰ ਬੰਧਨ ਮੋਰੀ।
ਪਹਿਲਾਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੇਨਤੀਆਂ ਕੀਤੀਆਂ ਨੇ, ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਦੂਸਰੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿੰਦੇ ਨੇ ਹੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਹੇ ਆਪਣੇ ਕੁਲ ਦੇ ਚੰਦਰਮਾ ਵਰਗੇ ਪ੍ਰਕਾਸ਼ਮਾਨ, ਮੈਂ ਤੁਹਾਡੇ ਚਰਨਾਂ ਦੇ ਉੱਤੇ ਨਮਸਕਾਰ ਕਰਦਾ।
ਦੋਂਦ ਬਿਲਾਂਦ ਨਿਕੰਦ ਕੰਧ ਸੁਖ ਸ਼ਰਣੀ ਤੋਰੀ।
ਸੱਚੇ ਪਾਤਸ਼ਾਹ, ਹੇ ਸਤਿਗੁਰੂ ਅੰਗਦ ਜੀ, ਤੁਸੀਂ ਦੁੰਦ ਵੱਡੇ ਨੂੰ ਖਤਮ ਕਰਨ ਵਾਲੇ ਹੋ, ਮਾਨੋ ਕੇ ਦੁੱਖਾਂ ਨੂੰ ਕੱਟਣ ਵਾਲੇ ਹੋ, ਤੁਹਾਡੀ ਸ਼ਰਨ ਦੇ ਵਿੱਚ ਹਮੇਸ਼ਾ ਸੁਖ ਰਹਿੰਦੇ ਨੇ।
ਦੀਨ ਬੰਦ ਗੁਣ ਸਿੰਧ ਪੰਧ ਗਤ ਕੋ ਦਿਖਰਾਵਤ, ਜਸ ਵਿਸਾਲ ਅਰੀ ਕਾਲ ਕਾਲ ਦਾਸਨ ਮਨ ਭਾਵਤ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਦੀਨ ਬੰਦ ਹੇ ਦੀਨਾਂ ਦੇ ਬੰਧੂ, ਹੇ ਗੁਣ ਸਿੰਧ ਹੇ ਗੁਣਾਂ ਦੇ ਸਮੁੰਦਰ, ਤੁਸੀਂ ਮਾਨੋ ਕੇ ਹਮੇਸ਼ਾ ਮੁਕਤੀ ਦਾ ਰਾਹ ਦਾਸਾਂ ਨੂੰ ਵਿਖਾਉਂਦੇ ਹੋ।
ਜਸ ਵਿਸਾਲ ਹੇ ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ, ਤੁਹਾਡਾ ਵੱਡਾ ਜਸ ਫੈਲਿਆ ਹੈ।
ਅਰੀ ਕਾਲ ਮਾਨੋ ਕੇ ਵੈਰੀਆਂ ਨੂੰ ਘਾਲਣ ਵਾਲਿਓ, ਖਤਮ ਕਰਨ ਵਾਲਿਓ, ਕਾਲ ਦਾਸਨ ਮਨ ਭਾਵਤ। ਔਰ ਦੂਸਰੇ ਪਾਸੇ ਦਾਸਾਂ ਦੀ ਘਾਲਣਾ ਤੁਹਾਨੂੰ ਭਾਉਂਦੀ ਹੈ, ਚੰਗੀ ਲੱਗਦੀ।
ਜਰ ਅਜਰ ਗੋਏ ਉਰ ਅਜਰ ਮੈਂ ਨਹੀਂ ਦਿਖਾਏ ਅਸ ਮਤ ਗਏ।
ਹੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਤੁਸੀਂ ਹਮੇਸ਼ਾ ਜੀਵਨ ਭਰ ਆਪਣੀਆਂ ਅਜਰ ਸ਼ਕਤੀਆਂ ਨੂੰ ਜਰ ਕੇ ਰੱਖਿਆ, ਉਹਨਾਂ ਦਾ ਪ੍ਰਗਟਾਵਾ ਨਹੀਂ ਕੀਤਾ, ਐਸਾ ਤੁਹਾਡਾ ਮਤ ਸੀ। ਕਹਿਣ ਤੋਂ ਪਾਵੇ ਹੈ ਕਿ ਜਰ ਕੇ ਅਜਰ ਭਾਵ ਸਿੱਧੀਆਂ ਗੁਪਤ ਰੱਖੀਆਂ ਹਨ, ਹਿਰਦੇ ਰੂਪ ਵਿਹੜੇ ਦੇ ਵਿੱਚ ਤੇ ਕਦੇ ਵੀ ਦਿਖਾਈਆਂ ਨਹੀਂ। ਐਸੀ ਸੰਪਦਾ ਦੇ ਧਾਰਨੀ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤੁਸੀਂ ਸੀ।
ਬਰ ਬਦਨ ਸਦਨ ਸੁਖ ਬਰ ਦੇਹੋ, ਲਹੋ ਵਿਜੈ ਰਿਪ ਦਲ ਦਹੇ।
ਸੱਚੇ ਪਾਤਸ਼ਾਹ, ਕਿਰਪਾ ਕਰਕੇ ਹੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਆਪਣੇ ਸ੍ਰੇਸ਼ਟ ਮੁਖ ਤੋਂ ਕਿਰਪਾ ਕਰਕੇ ਮੈਨੂੰ ਵਰਦਾਨ ਦਿਓ, ਤਾਂ ਕਿ ਮੈਂ ਵੈਰੀਆਂ ਦੇ ਉੱਤੇ ਜਿੱਤ ਦੀ ਪ੍ਰਾਪਤੀ ਕਰਾਂ ਔਰ ਵੈਰੀਆਂ ਦੇ ਦਲ ਨੂੰ ਖਪਾ ਦਿਆਂ।
ਕੁੱਲ ਪੱਲੇ ਅਣ ਕੇ ਮੌਰ ਉਰ ਸਮਸਰ ਨਹੀਂ ਜਨਿਅਤ।
ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕਰਨ ਤੋਂ ਬਾਅਦ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਨੇ। ਕਹਿੰਦੇ ਨੇ ਹੇ ਭੱਲਿਆਂ ਦੀ ਕੁਲ ਦੇ ਵਿੱਚ ਪੈਦਾ ਹੋਣ ਵਾਲੇ, ਤੁਹਾਡੇ ਵਰਗਾ ਦੁਨੀਆਂ ਦੇ ਉੱਤੇ ਹੋਰ ਕੋਈ ਨਹੀਂ ਹੋਇਆ।
ਦਾਤਾ ਮਹਿ ਦੇ ਉਦਾਰ ਸਾਰ ਦਾਸਨ ਤੇ ਬਨੀਅਤ।
ਤੁਸੀਂ ਵੱਡੇ ਦਾਤਾ ਸੀ, ਮਹਿਦ ਉਦਾਰ ਸੀ, ਮਾਨੋ ਕਿ ਤੁਸੀਂ ਸੱਚੇ ਪਾਤਸ਼ਾਹ ਜਿਹੜਾ ਸਾਰ ਹੈ ਨਾ, ਉਹ ਸਾਰਿਆਂ ਦਾਸਾਂ ਨੂੰ ਹਮੇਸ਼ਾ ਦਿੱਤਾ।
ਬਾਈ ਸਮਝੀ ਦੀਨ ਕੀਨ ਸਿੱਖ ਦਾਸ ਨਿਹਾਲਾ ਨਿਵ ਜਗਤ ਦਰਬਾਰ ਤਾਰ ਇੱਛਾ ਸੋ ਬਿਸਾਲਾ
ਹੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੁਸੀਂ ਮੰਨੋ ਕਿ ਧਰਮ ਦੇ ਪ੍ਰਚਾਰ ਦੇ ਵਾਸਤੇ 22 ਮੰਜੀਆਂ ਦੀ ਸਥਾਪਨਾ ਕੀਤੀ 22 ਮੰਜੀਆਂ ਬਣਾਈਆਂ ਤੇ ਸਿੱਖਾਂ ਦਾਸਾਂ ਨੂੰ ਹਮੇਸ਼ਾ ਨਿਹਾਲ ਕੀਤਾ ਹੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਾਰਾ ਜਗਤ ਮੰਨੋ ਕਿ ਤੁਹਾਡੇ ਦਰਬਾਰ ਦੇ ਅੱਗੇ ਨਿਮਦਾ ਹੈ ਔਰ ਇੱਛਾਵਾਂ ਨੂੰ ਧਾਰਨ ਕਰਦਾ ਹੈ ਪਿਖ ਪ੍ਰੇਮ ਨੇਮ ਬਿਨ ਛੇਮ ਦੇ ਇਮ ਕੀਰਤੀ ਬਹੁ ਸਜੈ ਹੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇਮ ਬਿਨਾ ਨਿਰਾ ਪ੍ਰੇਮ ਤੱਕ ਕੇ ਹੀ ਸੱਚੇ ਪਾਤਸ਼ਾਹ ਤੁਸੀਂ ਇੱਛਾਵਾਂ ਦੀ ਪੂਰਤੀ ਕਰਦੇ ਹੋ ਇਸੇ ਤਰ੍ਹਾਂ ਮੰਨੋ ਕਿ ਤੁਹਾਡੀ ਜਿਹੜੀ ਕੀਰਤੀ ਹੈ ਨਾ ਹਰ ਇੱਕ ਜਗ੍ਹਾ ਦੇ ਉੱਤੇ ਪਸਰੀ ਹੋਈ
ਸ੍ਰੀ ਅਮਰਦਾਸ ਗੁਣ ਰਾਸ ਬਰ ਬਰ ਦੇਵੋ ਰਿਪਤੇ ਵਿਜੈ
ਹੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਹੇ ਗੁਣਾ ਦੀ ਰਾਸ ਕਿਰਪਾ ਕਰਕੇ ਆਪਣੇ ਸ੍ਰੇਸ਼ਟ ਮੁਖ ਤੋਂ ਮੈਨੂੰ ਵਰਦਾਨ ਦਿਓ ਰਿਪੂ ਤੇ ਵਿਜੈ ਕੇ ਵੈਰੀਆਂ ਦੇ ਉੱਤੇ ਮੈਂ ਜਿੱਤ ਪਾਵਾਂ
ਚੌਥੇ ਸਤਿਗੁਰ ਭਏ ਲਏ ਜਸ ਜਗਤ ਉਜਾਲਾ ਸਦਾ ਪ੍ਰੇਮ ਕੇ ਬਸੀ ਦੇਤ ਬਰ ਹੋਏ ਕਿਰਪਾਲਾ
ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਤੋਂ ਬਾਅਦ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਹੈ ਕਿ ਇਹ ਚੌਥੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੁਸੀਂ ਆਪਣੇ ਜਸ ਦਾ ਜਗਤ ਦੇ ਉੱਤੇ ਬਹੁਤ ਜ਼ਿਆਦਾ ਪ੍ਰਕਾਸ਼ ਕੀਤਾ ਹੈ ਮੰਨੋ ਕਿ ਹਮੇਸ਼ਾ ਪ੍ਰੇਮ ਦੇ ਵਸ ਦੇ ਵਿੱਚ ਰਹੇ ਹੋ ਦਾਸਾਂ ਨੂੰ ਹਮੇਸ਼ਾ ਵਰਦਾਨ ਦਿੱਤੇ ਨੇ ਕਿਰਪਾਲੂ ਹੋ ਕੇ
ਮਾਇਆ ਵਿਖੇ ਅਲੇਪ ਛੇਪ ਨਹੀਂ ਕਿਸ ਹੂੰ ਕਾਲਾ ਸਦਾ ਸੱਚ ਦਾ ਆਨੰਦ ਬੰਦ ਪਦ ਭਏ ਨਿਹਾਲਾ
ਹੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੁਸੀਂ ਮਾਇਆ ਦੇ ਵਿੱਚ ਰਹਿੰਦਿਆਂ ਹੋਇਆ ਵੀ ਅਲੇਪ ਰਹੇ ਮਾਨੋ ਕਿ ਕਿਸੇ ਵੀ ਵੇਲੇ ਮਾਇਆ ਦੇ ਵਿੱਚ ਲਿਪਾਏ ਮਾਨ ਨਹੀਂ ਹੋਏ ਸਦਾ ਸੱਚ ਦਾ ਆਨੰਦ ਬੰਦ ਪਦ ਭਏ ਨਿਹਾਲਾ ਕਹਿਣ ਤੋਂ ਪਾਵੇ ਹੈ ਕਿ ਸੱਚੇ ਪਾਤਸ਼ਾਹ ਸਦਾ ਸੱਚ ਦੇ ਆਨੰਦ ਦੇ ਵਿੱਚ ਤੁਸੀਂ ਨੀਂਦ ਰਹੇ ਔਰ ਮਾਨੋ ਕਿ ਸਾਰਿਆਂ ਨੂੰ ਤੁਸੀਂ ਨਿਹਾਲ ਕੀਤਾ ਜਿਨ੍ਹੇ ਤੁਹਾਡੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ
ਨਿਤ ਨਵੇਂ ਨਵੇਂ ਪੁਨ ਪੁਨ ਨਵੇਂ ਮਹਿ ਮਹਿ ਮਹਿਮਾ ਮਹਾ ਬਾਰ ਬਰੇ
ਸਤਿਗੁਰੂ ਜੀ ਕਹਿੰਦੇ ਨੇ ਨਿਤ ਨਮਸਕਾਰ ਹੈ ਨਮਸਕਾਰ ਹੈ ਬਾਰ ਬਾਰ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਦੇ ਉੱਤੇ ਮੈਂ ਨਮਸਕਾਰ ਕਰਦਾ ਹਾਂ ਮਹੀ ਦੇ ਉੱਤੇ ਧਰਤੀ ਦੇ ਉੱਤੇ ਸੱਚੇ ਪਾਤਸ਼ਾਹ ਤੁਸੀਂ ਮਾਨੋ ਕੇ ਸਾਰਿਆਂ ਨੂੰ ਮੁਕਤੀ ਦਾ ਸਾਰ ਦਿੱਤਾ ਔਰ ਨਿਹਾਲ ਕੀਤਾ ਵਰਦਾਨ ਦੇ ਕੇ
ਕਰ ਜੋਰ ਨਿਹੋਰਤ ਬਿਜੈ ਦੇਹੋ ਗੁਰੂ ਰਾਮਦਾਸ ਸ੍ਰੀ ਬਦਨ ਵਰ
ਹੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਚਰਨਾਂ ਦਾ ਧਿਆਨ ਧਾਰਨ ਕਰਕੇ ਤੁਹਾਡੇ ਚਰਨਾਂ ਦੇ ਉੱਤੇ ਬਾਰ ਬਾਰ ਨਮਸਕਾਰ ਕਰਦਾ ਹਾਂ ਹੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਆਪਣੇ ਸ੍ਰੀ ਮੁਖ ਤੋਂ ਮੈਨੂੰ ਵਰਦਾਨ ਦਿਓ ਵਿਜੈ ਦਾ ਜਿੱਤ ਦਾ
ਭਗਤ ਪਾਵਨਾ ਭਰਨ ਹਰਨ ਪੈ ਸ੍ਰੀ ਭਗਵੰਤਾ ਸ਼ਰਨ ਸੂਰ ਪ੍ਰਣੀਪੂਰ ਮੁਕਤ ਦਾਇਕ ਸਭ ਸੰਤਾ
ਹੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੁਸੀਂ ਭਗਤਾਂ ਦੀਆਂ ਭਾਵਨਾਵਾਂ ਨੂੰ ਪੂਰਨ ਕਰਨ ਵਾਲੇ ਹੋ ਔਰ ਮੰਨੋ ਕਿ ਸ੍ਰੀ ਭਗਵਾਨ ਜੀ ਤੁਸੀਂ ਵੈਰੀਆਂ ਦਾ ਨਾਸ ਕਰਨ ਵਾਲੇ ਹੋ ਸੂਰਮੇ ਤੁਹਾਡੀ ਸ਼ਰਨ ਦੇ ਵਿੱਚ ਪਏ ਹੋਏ ਨੇ ਤੁਸੀਂ ਆਪਣੇ ਪ੍ਰਣ ਦੀ ਪੂਰਤੀ ਕਰਨ ਵਾਲੇ ਹੋ ਮੁਕਤ ਦਾਇਕ ਸਭ ਸੰਤਾ ਔਰ ਸਾਰਿਆਂ ਸੰਤਾਂ ਨੂੰ ਮੁਕਤੀ ਦਾ ਦਾਨ ਦੇਣ ਵਾਲੇ
ਪਾਰੇ ਉਪਕਾਰੀ ਧੀਰ ਪੀਰ ਨੇ ਸਿੱਖਣ ਕੇਰੇ ਕਰਤ ਉਧਾਰ ਬਿਦਤ ਜਿਤ ਕਿਤ ਮਹਾ ਹੇਰੇ
ਹੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੁਸੀਂ ਬਹੁਤ ਵੱਡੇ ਉਪਕਾਰੀ ਹੋ ਮਾਨੋ ਕੇ ਧੀਰਜ ਨੂੰ ਧਾਰਨ ਕਰਨ ਵਾਲੇ ਹੋ ਸਿੱਖਾਂ ਤੇ ਜੇਕਰ ਕੋਈ ਔਕੜ ਬਣੇ ਭੇੜ ਪਵੇ ਤੇ ਤੁਸੀਂ ਉਸ ਨੂੰ ਕੱਟਣ ਵਾਲੇ ਹੋ ਕਰਤ ਉਧਾਰ ਉਧਾਰ ਤੁਸੀਂ ਮਾਨੋ ਕੇ ਹਰ ਇੱਕ ਦਾ ਉਧਾਰ ਕਰਦੇ ਹੋ ਉਦਾਰਤਾ ਦੇ ਨਾਲ ਬੇਦਤ ਜਿਤ ਕਿਤ ਮਹਾ ਹੇਰੀ ਹੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਪ੍ਰਿਥਵੀ ਤੇ ਦਿਖਾਈ ਦੇ ਰਹੀ ਹੈ ਤੁਹਾਡੀ ਉੱਜਲ ਕੀਰਤੀ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੈਨੂੰ ਵਰਦਾਨ ਦਿਓ ਕਿ ਮੈਂ ਵੈਰੀਆਂ ਦੇ ਉੱਤੇ ਜਿੱਤ ਦੀ ਪ੍ਰਾਪਤੀ ਕਰਾਂ ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮਾਨੋ ਕੇ ਸਾਰੇ ਗੁਰੂ ਸਾਹਿਬਾਨਾਂ ਦੇ ਅੱਗੇ ਵੱਖਰੀਆਂ ਵੱਖਰੀਆਂ ਬੇਨਤੀਆਂ ਕਰ ਰਹੇ ਨੇ ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੱਕ ਸਤਿਗੁਰਾਂ ਨੇ ਬੇਨਤੀਆਂ ਕਰਦਿਆਂ ਨੇ। ਚਾਰ ਸਤਿਗੁਰੂ ਸਾਹਿਬਾਨਾਂ ਦੇ ਅੱਗੇ ਬੇਨਤੀ ਕਰ ਚੁੱਕੇ ਨੇ। ਕੱਲ ਨੂੰ ਕਵੀ ਜੀ ਅੱਗੇ ਜਿਸ ਤਰ੍ਹਾਂ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਰ ਸੰਗਤ ਦੇ ਸਨਮੁਖ ਖਰਚ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰਮ ਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪ੍ਰਣਾਮ।